6 ਮਈ 2019 ਦੇ ਪੰਥਕ ਵਿਚਾਰ ਮੰਚ ਦੌਰਾਨ ਫੰਡ ਰੇਜ਼ਿੰਗ ਦਾ ਜ਼ਿਕਰ ਕਰਦਿਆਂ ਸਾਡੇ ਵੱਲੋਂ ਦਿਮਾਗੀ ਸੰਤੁਲਨ ਠੀਕ ਨਹੀਂ ਲੱਗਦਾ ਵਗੈਰਾ ਲਫ਼ਜ਼ ਵਰਤੇ ਗਏ ਇਹ ਸਾਡੇ ਨਿੱਜੀ ਵਿਚਾਰ ਸਨ ਜੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਇਸ ਕਰਕੇ ਕਿਸੇ ਕਿਸਮ ਦੇ ਨੁਕਸਾਨ ਹੋਇਆ ਤਾਂ ਅਸੀਂ ਇਹ ਲਫ਼ਜ਼ ਵਾਪਸ ਲੈਂਦੇ ਹਾਂ ਇਸੇ ਪ੍ਰੋਗਰਾਮ ਦੇ ਦੌਰਾਨ ਇੱਕ ਆਡੀਓ ਵੀ ਚਲਾਈ ਗਈ ਜਿਸ ਦੀ ਜਾਣਕਾਰੀ ਸਬੰਧਤ ਵਿਅਕਤੀ ਨੂੰ ਸ਼ਾਇਦ ਨਹੀਂ ਸੀ ਇਸ ਦੀ ਵੀ ਅਸੀਂ ਖਿਮਾ ਚਾਹੁੰਦੇ ਹਾਂ
ਕਰਦੇ ਹੈ ਕੋਲ ਖਾ ਗਿਆ ਜਿਨ੍ਹਾਂ ਦੀ ਬਾਤ ਲਿਖਦੇ ਹਾਂ ਜਿਨ੍ਹਾਂ ਦੀ ਬਾਤ ਲਿਖਦੇ ਹਾਂ ਉਹਨਾਂ ਦੀ ਬਾਤ ਪੈਣੀ ਹੈ ਸਾਡਾ ਸੂਰਜ ਚੜ੍ਹਨਾ ਹੈ ਤੇ ਤੇਰੀ ਫਿਰ ਰਾਤ ਪੈਣੀ ਹੈ ਸੀਸ ਜੋ ਉਹਦੇ ਹੋ ਗਏ ਨੇ ਫਿਰ ਉਹ ਥਾਂ ਥਾਂ ਨਹੀਂ ਚੁੱਕਦੇ ਅਸੀਂ ਹਾਂ ਉਹਨਾਂ ਸਫ਼ਰਾਂ ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ ਅਸੀਂ ਹਾਂ ਉਹਨਾਂ ਸਫ਼ਰਾਂ ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ ਤੂੰ ਜ਼ਿੰਦਗੀ ਦੇ ਸ਼ੀਸ਼ੇ ਤੇ ਕਾਲਖ ਚੜ੍ਹ ਨਾ ਦੇਵੀਂ ਤੂੰ ਜ਼ਿੰਦਗੀ ਦੇ ਸ਼ੀਸ਼ੇ ਤੇ ਕਾਲਖ ਚੜ੍ਹਨ ਨਾ ਦੇਵੀਂ ਕਦੇ ਵੀ ਹਾਰ ਨਾ ਮੰਨੀ ਜ਼ਮੀਰਾਂ ਜ਼ਮੀਰ ਨੂੰ ਮਰਨ ਨਾ ਦੇਵੀਂ ਜ਼ਮੀਰਾਂ ਜਾਗਦੀਆਂ ਵਾਲੇ ਰਾਹਾਂ ਦੇ ਵਿੱਚ ਨਹੀਂ ਰੁਕਦੇ ਅਸੀਂ ਹਾਂ ਉਹਨਾਂ ਸਫ਼ਰਾਂ ਤੇ ਜਿਨ੍ਹਾਂ ਦੇ ਪੈਂਡੇ ਨਹੀਂ ਰੁਕਦੇ ਅਸੀਂ ਹਾਂ ਉਹਨਾਂ ਸਫ਼ਰਾਂ ਤੇ ਜਿਨ੍ਹਾਂ ਦੇ ਪੈਂਡੇ ਨਹੀਂ ਮੁੱਕਦੇ ਅੱਜ ਫਿਰ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਦੀ ਮਿਹਰ ਹੋਈ ਹੈ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ ਜਿੰਨੇ ਵੀ ਸਾਡੇ ਨਾਲ ਸਾਂਝ ਪਾਉਣ ਦੇ ਲਈ 104.6 ਦੇ ਮਾਧਿਅਮ ਦੇ ਨਾਲ ਜੁੜੇ ਹੋ ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਲਵਾਓ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅੱਜ ਦਾ ਪ੍ਰੋਗਰਾਮ ਭਾਵੇਂ ਕਿ ਅਸੀਂ ਵਾਅਦਾ ਕੀਤਾ ਸੀ ਕਿ ਜਿਹੜੇ ਫੰਡਸ ਨੇ ਲਏ ਜਾਂਦੇ ਕਮਿਊਨਿਟੀ ਦੇ ਨਾਂ ਦੇ ਉੱਤੇ ਜਿਨ੍ਹਾਂ ਦਾ ਥੋੜ੍ਹਾ ਜਿਹਾ ਜ਼ਿਕਰ ਸਿਰਫ ਮਤਲਬ ਕਹਿ ਲਓ ਕਿ 1% ਹਿੱਸਾ ਹੀ ਅਸੀਂ ਅਜੇ ਉਸ ਦਾ ਛੇੜਿਆ ਆ ਜਿਹੜੇ ਉਹ ਫੰਡਸ ਨੇ ਉਹ ਲਿਸਟ ਵੀ ਬੜੀ ਲੰਬੀ ਹੈ ਅਤੇ ਉਸ 'ਤੇ ਕਈ ਪੱਖ ਵੀ ਨੇ ਪਰ ਕੁਝ ਕੁ ਕਾਰਨਾਂ ਕਰਕੇ ਕਿਉਂਕਿ ਅਸੀਂ ਜਿਹੜਾ ਉਸ ਉੱਤੇ ਥੋੜ੍ਹਾ ਜਦੋਂ ਜਦੋਂ ਵੀ ਉਹਦੀ ਡੂੰਘਾਈ 'ਚ ਜਾਂਦੇ ਹਾਂ ਉਹਦੀਆਂ ਹੋਰ ਪਰਤਾਂ ਖੁੱਲ੍ਹ ਰਹੀਆਂ ਨੇ ਅਤੇ ਇਸ ਸਾਰੇ ਕੁਛ ਨੂੰ ਦੇਖਦੇ ਹੋਏ ਅਸੀਂ ਸ਼ਾਇਦ 1 ਹਫ਼ਤਾ ਜਾਂ 2 ਹਫ਼ਤੇ ਇਸ ਉੱਤੇ ਹੋਰ ਕੰਮ ਕਰਾਂਗੇ ਤਾਂ ਕਿ ਜਿਹੜੀ ਉਹ ਜਾਣਕਾਰੀ ਹੈ ਉਹ ਵਧੀਆ ਤਰੀਕੇ ਨਾਲ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾ ਸਕੇ ਜਿਸ ਦਾ ਕਿ ਕੋਈ ਸਾਰਥਿਕ ਸਿੱਟਾ ਵੀ ਨਿਕਲ ਸਕੇ ਜਿਸ 'ਤੇ ਚੱਲਦਿਆਂ ਜਿਹੜੇ ਲੱਗ ਰਿਹਾ ਕਿ ਫੰਡਸ ਦੀ ਜਿਹੜੀ ਦੁਰਵਰਤੋਂ ਹੈ ਇਹ ਜਿਹੜੀ ਇਸ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਆਪਾਂ ਕਹਿ ਦਈਏ ਕਿ ਕੁਛ ਇਸ ਦੇ ਉੱਤੇ ਅਗਲੇਰੀ ਕਾਰਵਾਈ ਵੀ ਕੀਤੀ ਜਾ ਸਕੇ ਅਸੀਂ ਉਸ ਪੱਖ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਹੱਲੇ ਆਪਣਾ ਸਮਾਂ ਲਵਾਂਗੇ ਅਤੇ ਆਉਣ ਵਾਲੇ ਹਫ਼ਤੇ ਜਾਂ ਉਸ ਤੋਂ ਅਗਲੇ ਹਫ਼ਤੇ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹ ਫੰਡਸ ਨੇ ਇਹਨਾਂ ਦੇ ਜਿਹੜੇ ਵੱਖਰੇ ਵੱਖਰੇ ਪਹਿਲੂ ਨੇ ਉਹ ਤੁਹਾਡੇ ਸਾਹਮਣੇ ਦੱਸੇ ਜਾਣ ਅਤੇ ਇਹ ਵੀ ਅੱਗੇ ਤੋਂ ਅਸੀਂ ਮਤਲਬ ਸੋਚ ਰਹੇ ਹਾਂ ਕਿ ਜਿਹੜੇ ਸੰਬੰਧਿਤ ਧਿਰਾਂ ਨੇ ਉਹਨਾਂ ਨੂੰ ਵੀ ਇੱਥੇ ਅਸੀਂ ਇਨਵਾਈਟ ਕਰਿਆ ਕਰੀਏ ਕਿ ਉਹ ਵੀ ਆਪ ਕੇ ਆਪਣਾ ਜਿਹੜਾ ਪੱਖ ਹੈ ਉਹਦੇ ਕਰਕੇ ਉਹ ਥੋੜਾ ਕੰਮ ਜਿਹੜਾ ਵਧਾਉਣ ਵਾਲਾ ਕੰਮ ਆ ਉਹ ਥੋੜਾ ਜਿਹਾ ਮੈਂ ਕਿਹਾ ਚੱਲ ਪਹਿਲਾਂ ਹੀ
ਨਹੀਂ ਆਪਾਂ ਇਨਫੋਰਮ ਕਰ ਦਿਆ ਕਰਾਂਗੇ ਤਾਂ ਕਿ ਇਹਨਾਂ ਨੂੰ ਕੰਪਲੇਂਟ ਕਰਨ ਦੀ ਕੋਸ਼ਿਸ਼ ਕਿਉਂਕਿ ਇਹਨੇ ਵੀ ਸਾਨੂੰ ਕਾਫੀ ਕੰਮ ਸਿਖਾ ਦਿੱਤਾ ਹੁਣ ਅਸੀਂ ਪਹਿਲਾਂ ਇਨਫੋਰਮ ਕਰ ਦਿਆ ਕਰਾਂਗੇ ਭਾਈ ਤੁਹਾਡੇ ਸੰਬੰਧ ਦੇ ਵਿੱਚ ਆ ਜਿਹੜੀਆਂ ਗ੍ਰਾਂਟਸ ਲਈਆਂ ਤੇ ਪ੍ਰੋਗਰਾਮ ਕਰਨਾ ਤੁਸੀਂ ਆਪਣਾ ਓਪੀਨੀਅਨ ਦੇਣਾ ਤੇ ਇਸ ਦਿਨ ਪ੍ਰੋਗਰਾਮ ਚ ਆ ਜਿਓ
ਹਾਂਜੀ ਅਗਲੇ ਵਾਰੀ ਗੱਲ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਪੰਜਾਬੀ ਮੀਡੀਆ ਕਿਵੇਂ ਫੰਡ ਲੈਂਦਾ ਆ ਤੇ ਉਹਦੇ ਉੱਤੇ ਆਪਾਂ ਫਿਰ ਥੋੜੀ ਜਿਹੀ ਝਾਤ ਪਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਜਿਹੜੀਆਂ ਕੜੀਆਂ ਨੇ ਇਹ ਆਪਸ ਵਿੱਚ ਬੜੀਆਂ ਜੁੜਦੀਆਂ ਨੇ ਤੇ ਇਹ ਖਲਾਰਾ ਬਹੁਤ ਵੱਡਾ ਆ ਸਿੱਧੀ ਜੀ ਗੱਲ ਦੱਸ ਦਈਏ ਇਸ ਦੀਆਂ ਪਰਤਾਂ ਗਾਂ ਦੀ ਗਾਂ ਪਤਾ ਨੀ ਕਿੱਥੇ ਜਾ ਕੇ ਖੁੱਲ ਗਈਆਂ ਆ ਪਤਾ ਨੀ ਕਿੰਨਾ
ਜੋ ਜਿੰਨੀ ਕੁ ਮੈਂ ਇਹਦੇ ਤੇ ਵਰਕਆਊਟ ਕੀਤਾ ਹੈ ਜਾਂ ਇੱਧਰ ਉੱਧਰ ਜਾ ਕੇ ਇਨਫੋਰਮੇਸ਼ਨ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਹੈ ਹਰੇਕ ਦੀਆਂ ਤਾਰਾਂ ਇੱਦਾਂ ਜੁੜਦੀਆਂ ਆਪਸ ਵਿੱਚ ਹੀ
ਹਾਂਜੀ ਹਾਂਜੀ
ਹਾਂਜੀ ਇੰਨਾ ਇੰਨਾ ਗੰਦਲਾ ਜਿਹੜੀ ਉਹ ਨਿਊਜ਼ ਹੈ ਨਾ ਨਿਊਜ਼ 120% ਸੱਚ ਲਿਖਿਆ ਉਹਨੇ ਜਿਹੜਾ ਉਹਦਾ ਜਿਹਦੀ ਉਹਦੀ ਹੈਡ ਰਾਈਟਿੰਗ ਸੀਗੀ ਨਿਊਜ਼ ਦੀ ਕਿ ਉਹਨੂੰ ਬਲੈਕ ਮਨੀ ਨੂੰ ਡਾਰਟੀ ਮਨੀ ਨੂੰ ਵਾਈਟ ਜਾਂ ਕਾਲੀ ਮਨੀ ਨੂੰ ਚਿੱਟੀ ਕਿੱਦਾਂ ਕਰਦੇ ਆ ਬਿਲਕੁਲ ਸੱਚ ਲਿਖਿਆ ਉਹਨੇ
ਉਹ ਮਤਲਬ ਉਹਨੇ ਇੱਕ ਛੋਟੀ ਜਿਹੀ ਗੱਲ ਦੇ ਵਿੱਚ ਬਹੁਤ ਕੁਛ ਉਹਨੇ ਕਹਿਣ ਦੀ ਕੋਸ਼ਿਸ਼ ਕੀਤੀ ਆ ਤੇ ਇਹ ਇਸ ਦੀਆਂ ਪਰਤਾਂ ਬੜੀਆਂ ਡੂੰਘੀਆਂ ਨੇ ਇਹ ਗੱਲ ਤੁਸੀਂ ਸਮਝ ਲਓ ਕਿ ਇਹ
ਮਤਲਬ ਹੈਰਾਨੀ ਉਦੋਂ ਤੁਹਾਨੂੰ ਹੋਣੀ ਆ ਜਦੋਂ ਉਹ ਦਿਨ ਆਉਣਾ ਤੇ ਉਹਦੇ ਵਿੱਚ ਇੱਕ ਵੱਡੀ ਨਿਊਜ਼ ਲੱਗਣੀ ਆ ਸਿੱਖ ਧਰਮ ਦੇ ਨਾਂ ਦੇ ਥੱਲੇ ਲੱਗਣੀ ਨਿਊਜ਼ ਮੈਂ ਤੁਹਾਨੂੰ ਅਲਰਟ ਕਰ ਰਿਹਾ ਕਮਿਊਨਿਟੀ ਵਾਲਿਓ ਇਹ ਯਾਦ ਰੱਖਿਓ ਇਹ ਤੁਹਾਨੂੰ ਲੱਗਦਾ ਹੀ ਆ ਔਰ ਇਹ ਹੋ ਸਕਦਾ ਸੰਗਤ ਨੂੰ ਇਸ ਚੀਜ਼ ਦਾ ਕਿਸੇ ਨੂੰ ਵਿਚਾਰੀ ਨੂੰ ਪਤਾ ਹੀ ਨਾ ਹੋਵੇ
ਹਾਂਜੀ ਹਾਂਜੀ ਕਿਉਂਕਿ ਇਸ ਖਬਰ ਤੋਂ ਬਾਅਦ ਕਿਉਂਕਿ ਸੰਸਥਾਵਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ ਤੇ ਬਹੁਤਾਤ ਦੇ ਵਿੱਚ ਲੋਕਾਂ ਨੂੰ ਇਸ ਇਹਦੀ ਡੂੰਘਾਈ ਬਾਰੇ ਪਤਾ ਹੀ ਨਹੀਂ
ਨਹੀਂ ਨਹੀਂ ਕੁਛ ਨੀ ਪਤਾ ਜੀ
ਇਹਨਾਂ ਬਿਲਕੁਲ ਬਹੁਤ ਬਰਦਾਤ ਦੇ ਵਿੱਚ ਲੋਕਾਂ ਨੂੰ ਹਨੇਰੇ ਵਿੱਚ ਰੱਖਿਆ ਗਿਆ ਤੇ ਇਹ ਬੜਾ ਵੱਡਾ ਮਤਲਬ ਇੱਕ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਜਿਹਨੇ ਵੀ ਕੀਤੀ ਆ ਤੇ ਹੌਲੀ ਹੌਲੀ ਉਹਦੀਆਂ ਜਿੱਦਾਂ
ਆਪਾਂ ਹਾਂਜੀ ਬਹੁਤ ਕੁਛ ਆ ਉਹਦੇ ਵਿੱਚ ਕਾਫੀ ਕੁਛ ਚੱਲਦਾ ਔਰ ਕੱਲਾ ਇੱਥੇ ਹੀ ਨਹੀਂ ਹੈਗਾ ਕਿ ਉਹ ਜਿਸ ਚਲੋ ਜਿਸ ਤਰੀਕੇ ਨਾਲ ਉਹ ਪ੍ਰਬੰਧਕ ਕੋਈ ਵੀ ਜਿਹੜੇ ਨੇ ਜਦੋਂ ਉਹ ਆਪਣੀਆਂ ਦਲੀਲਾਂ ਦਿੰਦੇ ਨੇ ਕਿ ਜੀ ਇਹ ਪੈਸਾ ਕਮਿਊਨਿਟੀ ਦਾ ਆ ਇਹ ਲੈਣਾ ਚਾਹੀਦਾ ਕਰਨਾ ਚਾਹੀਦਾ ਪਰ ਉਹ ਪੈਸਾ ਲੱਗਦਾ ਦਿਖਦਾ ਤਾਂ ਹੈ ਨੀ ਕਿਤੇ
ਉਹੀ ਤਾਂ ਗੱਲ ਹੈ ਜੀ ਅਮਾਊਂਟ ਬਹੁਤ ਜ਼ਿਆਦਾ ਵੱਡਾ ਜੀ ਉਹ
ਤੇ ਉਹਦੇ ਵਿੱਚ ਕੱਲਾ ਇੱਕ ਦੀ ਨਹੀਂ ਇਹਦੇ ਵਿੱਚ ਬਹੁਤ ਗੱਲਾਂ ਜਿਹੜੀਆਂ ਔਰ ਉਹ ਮੇਰਾ ਖਿਆਲ ਮੈਨੂੰ ਤਾਂ ਲੱਗਦਾ ਸਾਨੂੰ ਇੱਕ ਫਾਈਲ ਹੀ ਬਣਾ ਕੇ ਰੱਖਣੀ ਪੈਣੀ ਆ ਜਿੱਡੇ ਜਿੱਡੇ ਕੰਮ ਜਿੱਡੇ ਜਿੱਡੇ ਕੰਮ ਆ ਜਿੱਡੇ ਜਿੱਡੇ ਉਹ ਨਿਕਲ ਰਿਹਾ ਸਾਰਾ ਕੁਛ ਤੇ ਜਦੋਂ ਜਿਹੜਾ ਵੀ ਕੋਈ ਉਹਦੇ ਤੇ ਡਿਸਕਸ ਕਰਨ ਦੀ ਜਾਂ ਕੋਈ ਜਿਵੇਂ ਫੋਰ ਐਗਜ਼ਾਮਪਲ ਆਪਾਂ ਹੀ ਇੱਥੇ ਗੱਲ ਕੀਤੀ ਹੈ ਤੇ ਤੁਹਾਡੇ ਤੇ ਉਂਗਲਾਂ ਚੱਕਦੇ ਆ ਫੇਰ ਸਿੱਧੇ ਜਾਂ ਸਿੱਧੇ ਰੂਪ ਚ
ਤੇ
ਹਾਂਜੀ ਨਹੀਂ ਨਹੀਂ ਸਾਹਿਬ ਸਿੰਘ ਜੀ ਕੋਈ ਇਹ ਆਪਾਂ ਨੂੰ ਉਹਨਾਂ ਦਾ ਕੋਈ ਮੈਨੂੰ ਕੋਈ ਡਰ ਡੁਰ ਨਹੀਂ ਤੁਸੀਂ ਮੈਨੂੰ ਬੋਲ ਲੈਣ ਦਿਓ ਅੱਜ ਫੇਸਬੁੱਕ ਤੇ ਖੋਲ ਲੈਣਾ ਅੱਜਕੱਲ ਉਹ ਇੱਥੇ ਨੀ ਖੋਲਣੀ ਉਹ ਫੇਸਬੁੱਕ ਤੇ ਖੋਲੂ ਜਿਹੜਾ ਜਿਹਨੂੰ ਦਾਇਰਾ ਜਿਹਨੂੰ ਨਾ ਮੇਰਾ ਦਾਇਰਾ ਨਹੀਂ ਪਸੰਦ ਆਉਂਦਾ ਫੇਸਬੁੱਕ ਤੇ ਮੇਰੇ ਨਾਲ ਕਮੈਂਟ ਕਰਕੇ ਜਦੋਂ ਮਰਜ਼ੀ ਦਾਇਰੇ ਦੀ ਗੱਲ ਕਰ ਲਵੇ ਮੈਂ ਉਹਨੂੰ ਵਧੀਆ ਵਧੀਆ ਤਰੀਕੇ ਨਾਲ ਸਮਝਾ ਸਕਦਾ ਉੱਥੇ ਤੇ ਚਲੋ ਇਹ ਤਾਂ ਆਪਣਾ ਹਾਸਾ ਮਜ਼ਾਕ ਸੀਗਾ ਥੋੜਾ ਜਿਹਾ ਇੰਨਾ ਕਰ ਲੈਣਾ ਚਾਹੀਦਾ ਕਿਉਂਕਿ ਇਹਨਾਂ ਨੂੰ ਸ਼ਾਇਦ ਲੱਗਦਾ ਕਿ ਸੀਰੀਅਸ ਹੀ ਰਹਿੰਦੇ ਆ ਅਸੀਂ ਪੋਜ਼ਿਟਿਵ ਜਾਂ ਅਸੀਂ ਨੈਗੇਟਿਵ ਸੋਚ ਜਾਂ
ਆਪਣੀ ਨਿੱਜੀ ਜ਼ਿੰਦਗੀ ਚ ਬੜੇ ਖੁਸ਼ ਆ
ਤੇ ਹਾਂਜੀ ਹਾਂ ਹਾਂ ਬਿਲਕੁਲ ਸੋ ਗੱਲ ਇਹ ਆ ਬਈ ਜਿਵੇਂ ਅਸੀਂ ਤੁਹਾਡੇ ਨਾਲ ਹਮੇਸ਼ਾ ਵਾਅਦਾ ਕਰਦੇ ਹਾਂ ਕੋਈ ਮੇਰੀ ਵੀ ਗੱਲ ਹੋਊਗੀ ਨਾ ਮੈਂ ਤੁਹਾਡੇ ਨਾਲ ਸਾਂਝੀ ਕਰੂੰ ਉਹ ਕੀਤੀ ਵੀ ਮੈਂ ਪਿਛਲੇ ਫੇਸਬੁੱਕ ਦੇ ਰਾਹੀਂ ਕੀਤੀ ਆ ਸਾਰਿਆਂ ਨੂੰ ਪਤਾ ਇਸ ਗੱਲ ਦਾ
ਹਾਂਜੀ ਹਾਂਜੀ ਬਿਲਕੁਲ
ਉਹ ਮੇਰਾ ਆਪਣਾ ਇਸ਼ੂ ਸੀ ਨਿੱਜਾ ਸੀ ਉਹਨੂੰ ਮੈਂ ਇੱਥੇ ਰੇਡੀਓ ਤੇ ਡਿਸਕਸ ਨਹੀਂ ਕਰਨਾ ਚਾਹੁੰਦਾ ਔਰ ਕੱਲ ਨੂੰ ਫੇਰ ਜੇ ਕਿਤੇ ਉਸੇ ਬੰਦੇ ਨੇ ਫੇਰ ਕੋਈ ਕਮੈਂਟ ਕੀਤਾ ਉੱਥੇ ਮੈਂ ਫੇਰ ਜਵਾਬ ਦੇਣਾ ਉਹਨੂੰ ਤਾਂ ਉਹਦੀ ਸਰਵਿਸ ਫੇਰ ਇੱਦਾਂ ਦੀ ਮੈਂ ਕਰੂੰਗਾ ਕਿ ਵਧੀਆ ਰਹੂਗਾ ਕੰਮ ਸੋ ਹਾਂਜੀ ਕਿਉਂਕਿ ਜਵਾਬ ਜਿਹੜੇ ਮੈਂ ਤਿੰਨ ਜਵਾਬ ਮੰਗੇ ਹਜੇ ਤੱਕ ਉਹਦੇ ਕੋਲ ਜਵਾਬ ਆ ਨਹੀਂ ਨਾ ਆਉਣੇ ਆ
ਜਵਾਬ
ਤੇ ਜੇ ਉਹ ਨਹੀਂ ਦੇ ਸਕਦਾ ਉਹਦੇ ਨਾਲ ਦਾ ਦੇ ਸਕਦਾ ਜਿਹੜਾ 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 ਉਹਨੂੰ ਤੋੜ ਰਿਹਾ ਪੁੱਛ ਕਰਦਾ ਉਹ ਦੇ ਲਵੇ
ਕੋਈ ਨੀ ਕੋਈ ਨੀ ਬਾਬਾ ਜੀ
ਤੇ ਜਿਹੜੀਆਂ ਹਾਂਜੀ ਜਿਹੜੀਆਂ ਗੱਲਾਂ ਉਸ
ਇਹਨਾਂ ਨੇ ਆਪੇ
ਹਾਂਜੀ ਨਹੀਂ ਨਹੀਂ ਆਬੀਰ ਸਾਹਿਬ ਸਿੰਘ ਜੀ ਜਿਹੜੀਆਂ ਉਸ ਸ਼ਖਸ ਨੇ ਗੱਲਾਂ ਕੀਤੀਆਂ ਸੀ ਮੈਨੂੰ ਮੇਰੇ ਕੋਲ ਪ੍ਰੂਫ ਪਏ ਆ ਰਿਟਨ ਚ ਪਏ ਆ ਕਿ ਕਾਨਫਰੰਸ ਕਰ ਲਾ ਮੀਡੀਆ ਕਾਨਫਰੰਸ ਹੈਨਾ ਤੇ ਜਦੋਂ ਮਰਜ਼ੀ ਕਰ ਲਵੇ ਉਹ
ਹਾਂਜੀ ਹਾਂਜੀ
ਕਰ ਲਾ ਮੀਡੀਆ ਕਾਨਫਰੰਸ ਜਦੋਂ ਮਰਜ਼ੀ ਕਰ ਲਵੇ ਇੱਥੇ ਆ ਹੀ ਕੱਪ ਨਹੀਂ ਲੈਂਦਾ ਮੂੰਹ ਨਾਲ ਪਾਣੀ ਦਾ ਫਿਰ ਖੈਰ ਚਲੋ ਆਪਾਂ ਆਪਣਾ ਟਾਈਮ ਨੀ ਖਰਾਬ ਕਰਨਾ ਕਿਉਂਕਿ ਜਿਹੜਾ ਵਕਤ ਆ ਕਹਿੰਦੇ ਜੀ ਇੱਕ ਇੱਕ ਕੀਮਤੀ ਸਮਾਂ ਤੇ ਤੁਹਾਡੇ ਨਾਲ ਵਧੀਆ ਅਸੀਂ ਵਧੀਆ ਵਿਚਾਰਾ ਕਰਨ ਦੀ ਕੋਸ਼ਿਸ਼ ਕਰਦੇ ਹਮੇਸ਼ਾ ਤੁਹਾਨੂੰ ਵਧੀਆ ਜਾਗਰਿਤੀ ਦੀ ਗੱਲ ਸਾਡਾ ਕਿਸੇ ਨਾਲ ਕੋਈ ਲੈਣ ਦੇਣ ਨੀ ਕੋਈ ਵਿਰੋਧ ਨੀ ਹਾਂ ਕਿਸੇ ਨੂੰ ਸਾਡੇ ਕੰਮ ਕਾਰ ਤੇ ਸਾਡੇ ਚੱਲਣ ਤੇ ਸਾਡੇ ਕੰਮ ਕਰਨ ਦੇ ਅੰਦਾਜ਼ ਤੇ ਸਾਡੇ ਤੁਰਨ ਫਿਰਨ ਤੇ ਸਾਡੇ ਰੋਹਬ ਤੇ ਸਾਡੀ ਦਸਤਾਰ ਤੇ ਸਾਡੇ ਪਹਿਨਣ ਤੇ ਕਿਸੇ ਨੂੰ ਜਲਸ ਆ ਅਸੀਂ ਕੀ ਕਰੀਏ ਫੇਰ
ਜਵਾਬ ਨੀ ਆਇਆ ਕੋਈ ਟੁਕਮਾ
ਹਾਂਜੀ
ਜਿੱਦਣ ਉਹ ਜਵਾਬ ਕੋਈ ਟੁਕਮਾ ਦਊਗਾ ਤਾਂ ਉਦਣ ਉਹਦਾ ਉਸੇ ਤਰੀਕੇ ਨਾਲ ਉਹਦਾ ਕੋਈ ਜਵਾਬ ਬਰਾਬਰ ਉਸੇ ਲੈਵਲ ਦਾ ਜਵਾਬ ਦੇਵਾਂਗੇ ਤੇ ਅੱਗੇ ਤੋਂ ਦਿੱਤਾ ਵੀ ਆ
ਤੇ ਅਸੀਂ ਦੇਖੋ ਜੀ ਅਸੀਂ ਅੱਜ ਫੇਰ ਤੁਹਾਡੇ ਨਾਲ ਪ੍ਰੋਮਿਸ ਕਰਦੇ ਹਾਂ ਜਿੰਨੀ ਵੀ ਜਾਣਕਾਰੀ ਤੁਹਾਨੂੰ ਦੇਣੀ ਹੈ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਹਮੇਸ਼ਾ ਅਸੀਂ ਗੁਰੂ ਨੂੰ ਆਪਣੇ ਅੰਗ ਸੰਗ ਸਮਝਦੇ ਹਾਂ ਤੇ ਹਮੇਸ਼ਾ ਹੀ ਗੁਰੂ ਸਾਡਾ ਸਾਥ ਵੀ ਦਿੰਦਾ ਸਾਨੂੰ ਬੜਾ ਥਾਪੜਾ ਵੀ ਦਿੰਦਾ ਗੁਰੂ ਸਾਨੂੰ ਗੁਰੂ ਦੇ ਹੀ ਕਹਿਣ ਤੇ ਅਸੀਂ ਗੁਰੂ ਦੇ ਦੱਸੇ ਹੋਏ ਜਿਹੜੇ ਉਹਨਾਂ ਦੇ ਮੁਤਾਬਕ ਹੀ ਅਸੀਂ ਜਿਹੜੇ ਏਡੇ ਏਡੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਗੁਰੂ ਸਾਡੇ ਤੋਂ ਕਰਵਾਉਂਦਾ ਤੇ ਜਿੰਨੀ ਵੀ ਤੁਹਾਨੂੰ ਆ ਮਾਈਕ ਦੇ ਰਾਹੀਂ ਜਿੰਨੀ ਵੀ ਸੱਚਾਈ ਦੇਵਾਂਗੇ ਉਹਦੇ ਵਿੱਚ ਕਿਤੇ ਵੀ ਤੁਹਾਨੂੰ ਲੱਗਦਾ ਹੋਵੇ ਕਿ ਅਸੀਂ ਕੋਈ ਤੁਹਾਨੂੰ ਗਲਤ ਫੀਡਬੈਕ ਦੇ ਰਹੇ ਹਾਂ 815-82 ਨੰਬਰ ਹੈ ਜੀ ਜ਼ਰੂਰ ਸਾਨੂੰ ਕਾਲ ਕਰਨੀ ਆ ਅਤੇ ਅਸੀਂ ਤੁਹਾਨੂੰ ਸੱਚਾਈ ਇਕੱਲੀ ਇਕੱਲੀ ਗੱਲ ਜਿੰਨੀ ਵੀ ਕਰਾਂਗੇ ਸੱਚ ਦੀ ਸੱਚ ਦੇ ਉੱਤੇ ਰਹਿ ਕੇ ਦੱਸਣ ਦੀ ਕੋਸ਼ਿਸ਼ ਕਰਾਂਗੇ ਔਰ ਤੁਹਾਨੂੰ ਕਦੇ ਵੀ ਬਿਨਾਂ ਪਰੂਫ ਤੋਂ ਤੁਹਾਡੇ ਨਾਲ ਕੋਈ ਵੀ ਅਸੀਂ ਡਿਸਕਸ ਨਹੀਂ ਕਰਾਂਗੇ ਚੱਲਦਿਆਂ ਫਿਰਦਿਆਂ ਗੱਲਾਂ ਸਾਡੇ ਕੋਲ ਬਹੁਤ ਆਉਂਦੀਆਂ ਪਰ ਅਸੀਂ ਉਹਨਾਂ ਤੇ ਕਦੇ ਵੀ ਯਕੀਨ ਨਹੀਂ ਕਰਦੇ
ਹਾਂਜੀ ਬਿਲਕੁਲ ਇਹ ਤੁਹਾਨੂੰ ਦੱਸਦੇ ਵੀ ਚੱਲੀਏ ਕਿ ਜਦੋਂ ਦਾ ਫੰਡ ਰੇਜ਼ਿੰਗ ਦਾ ਅਸੀਂ ਸ਼ੁਰੂ ਕੀਤਾ ਕੰਮ ਸਭ ਫੋਨ ਆਏ ਮੈਨੂੰ ਫੋਨ ਆਏ ਬੰਦਿਆਂ ਦੇ
ਹਾਂਜੀ
ਇਹ ਆਹ ਚੱਲ ਰਿਹਾ ਇਹ ਚਾਹ ਚੱਲ ਰਿਹਾ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ
ਪਰੂਫ
ਦੇ ਦਿਓ ਅਸੀਂ ਗੱਲ ਕਰਨ ਤੋਂ ਅਸੀਂ ਨਹੀਂ ਝਿਜਕਦੇ
ਹਾਂ
ਤੁਸੀਂ ਪਰੂਫ ਦਿਓ ਅਸੀਂ ਗੱਲ ਨਾ ਕਰੀਏ ਫਿਰ ਤੁਸੀਂ ਸਾਨੂੰ ਭਾਵੇਂ ਰੇਡੀਓ ਸਟੇਸ਼ਨ ਤੇ ਆ ਕੇ ਕਹਿ ਦਿਓ।
ਹਾਂਜੀ, ਜੇ ਕਿਤੇ ਅਸੀਂ ਗਲਤ ਹੋਈਏ, ਤੁਹਾਨੂੰ ਗਲਤ ਇਨਫੋਰਮੇਸ਼ਨ ਦਿੱਤੀ ਹੋਵੇ ਜਾਂ ਕੋਈ ਗਲਤ ਕਿਸੇ ਨੂੰ ਕਮੈਂਟ ਕਰ ਲਿਆ ਸਾਡਾ ਹੀ ਕੀਤਾ ਹੋਵੇ, ਉਹਦੇ ਲਈ ਅਸੀਂ ਤੁਹਾਡੇ ਤੋਂ ਗਲਤ ਹੀ ਮੰਨਾਂਗੇ।
ਹਾਂਜੀ ਹਾਂਜੀ,
ਉਹ ਕੋਈ ਉਹ ਸਾਡੇ ਲਈ ਕੋਈ ਵੱਡੀ ਗੱਲ ਨਹੀਂ। ਪਰ ਇੱਕ ਗੱਲ ਮੈਂ ਉਹ ਉਹਨਾਂ ਨੂੰ ਜਿੰਨੇ ਵੀ ਜਿਹੜੇ ਸਾਡੇ ਰਾਹ 'ਚ ਕਈ ਵਾਰੀ ਰੋੜੇ ਬਣ ਸਿੱਟਦੇ ਨੇ, ਖਿਲਾਰਦੇ ਨੇ ਰੋੜੇ ਜਾਂ ਚਿੱਕੜ ਸਿੱਟਦੇ ਨੇ ਸਾਡੇ 'ਤੇ, ਉਹਨਾਂ ਨੂੰ ਮੈਂ ਬੇਨਤੀ ਕਰਦਾ ਅਸੀਂ ਰੁਕਣਾ ਨਹੀਂ। ਅਸੀਂ ਇਹ ਜਿਹੜੇ ਜਿਸ ਜਿਹੜਾ ਅਸੀਂ ਜੋ ਵੀ ਅਸੀਂ ਗੱਲ ਕਰਦੇ ਹਾਂ ਇਹਦੇ ਤੋਂ ਅਸੀਂ ਰੁਕਣਾ ਨਹੀਂ, ਅਸੀਂ ਪਿੱਛੇ ਨਹੀਂ ਪੈਰ ਪੁੱਟਣਾ। ਔਰ ਇਹ ਸੰਗਤ ਨਾਲ ਸਾਡਾ ਵਾਅਦਾ ਆ ਕਿ ਅਸੀਂ ਇੰਨੇ ਨੰਗੇ ਕਰਾਂਗੇ, ਇੰਨਾ ਨੰਗਾ ਕਰਾਂਗੇ ਔਰ ਸੱਚ ਦੇ ਨਾਲ ਨੰਗਾ ਕਰਾਂਗੇ ਕਿ ਤੁਹਾਨੂੰ ਪਤਾ ਲੱਗੂਗਾ, ਜਦੋਂ ਪਰਤਾਂ ਖੁੱਲਣਗੀਆਂ ਤੁਹਾਨੂੰ ਪਤਾ ਲੱਗੂਗਾ ਕਿ ਕਿਹੜੀ ਮਿੱਟੀ ਦੇ ਲੋਕ ਬਣੇ ਨੇ ਅਤੇ ਕੀ ਕਰੀ ਜਾਂਦੇ ਨੇ, ਧਰਮ ਦੇ ਨਾਂ ਦੇ ਉੱਤੇ ਕੀ ਕੁਝ ਹੋ ਗਿਆ, ਸਾਰਾ ਕੁਝ ਖੋਲਾਂਗੇ ਤੁਹਾਡੇ ਨਾਲ।
ਧਰਮ ਦਾ ਤਾਂ ਧਰਮ ਤਾਂ ਇਹਨਾਂ ਨੇ ਇੱਕ ਬਿਜ਼ਨਸ ਬਣਾ ਕੇ ਰੱਖਿਆ, ਉਹਦੇ ਲਈ ਹਰ ਇੱਕ ਘਟੀਆ ਅਤੇ ਕਮੀਨੀ ਹਰਕਤ ਕਰਨ ਤੋਂ ਇਹ ਗੁਰੇਜ਼ ਨਹੀਂ ਕਰਦੇ, ਜਿਹਨਾਂ ਦਾ ਜ਼ਿਕਰ ਅਸੀਂ ਗਾਹੇ ਬਗਾਹੇ ਕਰਦੇ ਰਹਿੰਦੇ ਹਾਂ। ਅੱਜ ਵੀ ਜਿਹੜਾ ਤੁਹਾਨੂੰ ਇੱਕ ਜਿਹੜਾ ਕਲਿੱਪ ਮੈਂ ਕਹੂੰਗਾ ਕਿ ਕੁਲਦੀਪ ਸਿੰਘ ਜੀ ਫੇਸਬੁੱਕ ਤੋਂ ਚਲਾਉਣਗੇ, ਜਿਹੜਾ ਭਾਈ ਹਰਜਿੰਦਰ ਸਿੰਘ ਜੀ ਮਾਝੀ ਦੇ ਨਾਲ,
ਤੁਸੀਂ ਉਹਨੂੰ ਜਾਤੀ ਲੱਭੋ, ਮੈਂ ਥੋੜਾ ਜਿਹਾ ਮਾਹੌਲ ਨੂੰ ਹੋਰ ਠੀਕ ਜਿਹਾ ਕਰਾਂ, ਹੁਣ ਲਾਈਨ ਵੱਲ ਨੂੰ ਲੈ ਕੇ ਆਵਾਂ ਜੀ, ਕਿਉਂਕਿ ਹਾਸਾ ਠੇਠਾ ਜਿਹੜਾ ਕਰਨਾ ਸੀ ਆਪਾਂ ਬਥੇਰਾ ਕਰ ਲਿਆ ਹੁਣ। ਹਾਂਜੀ, ਤੇ ਜਿਹੜਾ ਇੱਕ ਅੱਜ ਤੋਂ 35 ਵਰੇ ਪਹਿਲਾਂ ਅਕਾਲ ਤਖ਼ਤ ਦੇ ਉੱਤੇ ਹਮਲਾ ਹੋਇਆ, ਇਕੱਲੇ ਅਕਾਲ ਤਖ਼ਤ 'ਤੇ ਹਮਲਾ ਨਹੀਂ ਹੋਇਆ ਸੀ, ਸਿੱਖਾਂ ਦੀ ਜਿੰਦ ਜਾਨ 'ਤੇ ਹਮਲਾ ਹੋਇਆ ਔਰ 36 ਹੋਰ ਗੁਰਧਾਮਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਉਸ ਟਾਈਮ ਸਾਡੇ ਬੁੱਧੀਜੀਵੀ ਜਾਂ ਸਾਡੇ ਸਿੱਖ ਸਮਾਜ ਦਾ ਇਹ ਮੰਨਣਾ ਹੈ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਸਿੱਖ ਲਾਇਬ੍ਰੇਰੀ ਜਿਹੜੀ ਸੀ, ਰੈਫਰੈਂਸ ਲਾਇਬ੍ਰੇਰੀ ਜਿਹੜੀ ਸੀ ਸਾਡੀ, ਜਿਹਦੇ 'ਚ ਬਹੁਤ ਵੱਡਾ ਖਜ਼ਾਨਾ ਸੀ, ਉਹਨੂੰ ਫੌਜ ਨੇ ਲੁੱਟਿਆ, ਤੋਸ਼ੇਖਾਨੇ ਨੂੰ ਲੁੱਟਿਆ, ਉਹਨੂੰ ਲੁੱਟਿਆ ਫੌਜ ਨੇ। ਇਹ ਗੱਲਾਂ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਤੁਸੀਂ ਅੱਜ ਤੋਂ 35 ਵਰੇ ਪਹਿਲਾਂ ਦੀ ਅਖਬਾਰ ਕੱਢ ਲਓ, ਕਿਤੇ ਅੱਜ ਦੀਆਂ ਨਿਊਜ਼ ਦੇਖ ਲਓ, ਇਹ ਤੁਹਾਨੂੰ ਮਿਲਦਾ ਹੈ ਕਿ ਤੋਸ਼ਾਖਾਨਾ ਲੁੱਟਿਆ ਗਿਆ, ਲਾਇਬ੍ਰੇਰੀ ਲੁੱਟ ਲਈ, ਬਹੁਤ ਸਮਾਨ ਵੱਡੀ ਪੱਧਰ ਦੇ ਉੱਤੇ ਲੈ ਗਏ। ਅਤੇ ਉਹੀ ਗੱਲ ਜਿਹੜੀ ਹੈ ਇਸ ਟਾਈਮ ਫਿਰ ਕੰਨਾਂ ਦੇ ਵਿੱਚ ਸੁਣਨ ਨੂੰ ਮਿਲਦੀ ਹੈ। ਮਿਲਦੀ ਇਵੇਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਰਤਾ ਧਰਤਾ ਸੁਖਬੀਰ ਬਾਦਲ ਦਿੱਲੀ ਜਾਂਦਾ ਹੈ ਅਤੇ ਦਿੱਲੀ ਜਾ ਕੇ ਉਹ ਇਹ ਮੰਗ ਕਰਦਾ ਵੀ ਸਾਡੀ ਜਿਹੜੀ ਤੋਸ਼ਾਖਾਨਾ ਲੁੱਟਿਆ ਸੀ ਜਾਂ ਜਿਹੜਾ ਸਾਡਾ ਲਾਇਬ੍ਰੇਰੀ ਲੁੱਟੀ ਸੀ ਉਹ ਸਿੱਖਾਂ ਨੂੰ ਵਾਪਸ ਕੀਤੀ ਜਾਵੇ। ਇਹ ਇੱਕ ਨਿਊਜ਼ ਦੀ ਜਿਹੜੀ ਹੈ ਇਹਦੇ ਉੱਤੇ ਆਪਾਂ ਗੱਲ ਕਰਨੀ ਹੈ। ਪਹਿਲੀ ਗੱਲ, ਮੈਂ ਉਸ ਸੁਖਬੀਰ ਸਿੰਘ ਬਾਦਲ ਦੇ ਨਾਲ ਸੰਬੰਧ ਹੋ ਕੇ ਗੱਲ ਕਰਨੀ ਚਾਹੁੰਦਾ। ਭਾਈ, ਤੈਨੂੰ ਤੂੰ ਕਿੰਨੀ ਵਾਰੀ ਸੱਤਾ 'ਚ ਰਿਹਾ, ਤੂੰ ਕਿੰਨੀ ਵਾਰੀ ਸੱਤਾ ਦੇ ਵਿੱਚ ਰਿਹਾ, ਕਿੰਨੀ ਵਾਰੀ ਸੈਂਟਰ 'ਚ ਤੇਰੀ ਘਰਵਾਲੀ ਮਨਿਸਟਰ ਰਹੀ ਹੈ, ਕਿੰਨੀ ਵਾਰੀ ਤੁਸੀਂ ਬੜਬੜੀਆਂ ਗੱਲਾਂ ਕੀਤੀਆਂ, ਬੜਬੜੇ ਕੰਮ ਕੀਤੇ, ਉਦੋਂ ਤੁਹਾਨੂੰ ਲਾਇਬ੍ਰੇਰੀ ਦਾ ਚੇਤਾ ਹੀ ਨਹੀਂ ਆਇਆ। ਇਹਦੇ ਨਾਲ ਥੋੜ੍ਹਾ ਜਿਹਾ ਸਮਾਂ ਪਹਿਲਾਂ ਕਹਿੰਦੇ ਸੀ ਵੀ ਸਿੱਖ ਲਾਇਬ੍ਰੇਰੀ ਦਾ ਥੋੜ੍ਹਾ ਜਿਹਾ ਲਿਟਰੇਚਰ ਜਿਹੜਾ ਵਾਪਸ ਵੀ ਕੀਤਾ ਗਿਆ, ਉਹਦੀ ਲਿਸਟ ਕਿੱਥੇ ਹੈ, ਉਹ ਮੀਡੀਆ ਦੇ ਵਿੱਚ ਕਿਉਂ ਨਹੀਂ ਉਹ ਗੱਲ ਲੈ ਕੇ ਆਉਂਦੀ। ਕਰਨ ਨੂੰ ਤਾਂ ਗੱਲ ਇਹ ਵੀ ਕਹਿਣ ਨੂੰ ਤਾਂ ਗੱਲ ਇਹ ਵੀ ਸਾਹਮਣੇ ਆਈ ਹੈ ਵੀ ਜਿਹੜਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਰਾਣਾ ਸਰੂਪ ਸੀ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 12 ਕਰੋੜ ਦਾ ਵੇਚਤਾ, ਮੈਂ ਨਹੀਂ ਕਹਿੰਦਾ ਇਹ ਜੀ ਕੇ ਕਹਿ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦਾ ਪ੍ਰਧਾਨ ਸੀ ਜਾਂ ਹੈ ਉਹ ਇਹ ਗੱਲ ਕਹਿ ਰਿਹਾ ਵੀ 12 ਕਰੋੜ ਦਾ ਵੇਚ ਦਿੱਤਾ ਜੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ, ਪੁਰਾਤਨ ਸਰੂਪ ਜਿਹੜਾ ਸੀ। ਸੋ ਉਹਦਾ ਜ਼ਿਕਰ ਤਾਂ ਕੀਤਾ ਨਹੀਂ ਕਦੀ ਬਾਦਲ ਨੇ। ਜੇਕਰ ਹੁਣ ਦੇਖੋ ਉਹ ਅਮਿਤ ਸ਼ਾਹ ਜੀ, ਜਿਹੜਾ ਮੇਰਾ ਖਿਆਲ ਅਮਿਤ ਸ਼ਾਹ ਦੇ ਨਾਲ ਹੀ ਮੀਟਿੰਗ ਕਰੀ ਉਹਨੇ ਜਿਹੜਾ ਮਨਿਸਟਰ, ਅਤੇ ਖੈਰ ਅਮਿਤ ਨਾ ਹੋਵੇ ਤਾਂ ਸ਼ਾਹ ਤਾਂ ਹੈਗਾ ਹੀ ਆ ਉਹਦੇ ਪਿੱਛੇ ਲੱਗਦਾ, ਉਹਨੇ ਬੜੀ ਇਹਦੇ ਹੱਡੀ ਸੰਘ ਦੇ ਵਿੱਚ ਫਸਾ ਦਿੱਤੀ ਵੀ ਤੁਸੀਂ ਸਾਨੂੰ ਲਿਸਟ ਦੇ ਦਿਓ ਵੀ ਤੋਸ਼ਾਖਾਨਾ ਜਿਹੜਾ ਲੁੱਟ ਕੇ ਇਹਨਾਂ ਨੂੰ ਪੁੱਛੇ ਵੀ ਭਲਿਓ ਜਦੋਂ ਚੋਰ ਘਰ 'ਚ ਆਉਂਦਾ ਆ ਉਹ ਲਿਸਟ ਬਣਾ ਕੇ ਦੇ ਕੇ ਜਾਂਦਾ ਤੁਹਾਨੂੰ ਵੀ ਮੈਂ ਇੰਨਾ ਇੰਨਾ ਆਹ ਸਮਾਨ ਲੁੱਟ ਕੇ ਲੈ ਕੇ ਚੱਲਿਆ ਤੁਹਾਡੇ ਘਰ 'ਚੋਂ। ਦੇਖੋ
ਹੈ ਜੀ ਬਿਲਕੁਲ ਇਹ ਸਾਰੇ ਮਸਲੇ ਸੀ ਅਸੀਂ ਵੀ ਕਿਉਂਕਿ ਪ੍ਰੋਗਰਾਮ ਹਮੇਸ਼ਾ ਜਦੋਂ ਇਹ ਘੱਲੂਘਾਰਾ ਵਾਪਰਿਆ 1984 ਜੂਨ ਮਹੀਨੇ 'ਚ ਹਰ ਜੂਨ ਮਹੀਨੇ ਦੇ ਵਿੱਚ ਜਿੱਥੇ ਅਸੀਂ ਬਲੱਡ ਡੋਨੇਸ਼ਨ ਕੈਂਪ ਲਾਉਂਦੇ ਹਾਂ ਉੱਥੇ ਨਾਲ ਦੀ ਨਾਲ ਪ੍ਰੋਗਰਾਮ ਵੀ ਕਰਦੇ ਹਾਂ ਅਤੇ ਹਰ ਵਾਰੀ ਸਾਨੂੰ ਇੱਕ ਨਵੀਂ ਇਸ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਆਮ ਤੌਰ ਦੇ ਉੱਤੇ ਜਿਹੜਾ ਇੱਕ ਪੱਖ ਸਾਡੇ ਸਾਹਮਣੇ ਹਮੇਸ਼ਾ ਰੱਖਿਆ ਗਿਆ ਕਿ ਸਮੇਂ ਦੀ ਹਕੂਮਤ ਨੇ ਆਹ ਕੀਤਾ ਉਹ ਕੀਤਾ ਜਿਹੜਾ ਕਿ ਸਰਾਸਰ ਗਲਤ ਹੈ
ਗਲਤ ਹਾਂਜੀ
ਉਹਨੂੰ ਬਕਾਇਦਾ ਜਿਨ੍ਹਾਂ ਨੇ ਵੀ ਉਹ ਕਾਰਵਾਈ ਕੀਤੀ ਉੱਥੇ ਮਸੂਮਾਂ ਦੀ ਜਾਨ ਲਈ ਉਹਨਾਂ ਨੂੰ ਬਕਾਇਦਾ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਅਸੀਂ ਉਹਨਾਂ ਸਿੰਘਾਂ ਸੂਰਮਿਆਂ ਦੀ ਹਮੇਸ਼ਾ ਕਦਰ ਕਰਦੇ ਹਾਂ ਕਿ ਜਿਨ੍ਹਾਂ ਨੇ ਜਿਹੜਾ ਆਪਣੀ ਜਾਨ ਜੋਖਮ 'ਤੇ ਰੱਖ ਕੇ ਉਸ ਘੱਲੂਘਾਰੇ ਦਾ ਬਦਲਾ ਲਿਆ ਹਮੇਸ਼ਾ ਉਹਨਾਂ ਸੂਰਮਿਆਂ ਨੂੰ ਅਸੀਂ ਯਾਦ ਵੀ ਕਰਦੇ ਹਾਂ ਪਰ ਦੂਸਰੇ ਪਾਸੇ ਜਿਵੇਂ ਪਹਿਲਾਂ ਚਿੱਠੀਆਂ ਨਸ਼ਰ ਹੋਈਆਂ ਜਿਹੜੀਆਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਲਿਖੀਆਂ ਸੀ
ਹਾਂਜੀ
ਇੰਦਰਾ ਗਾਂਧੀ ਨੂੰ ਸ਼ਾਇਦ ਲਿਖੀਆਂ ਸੀ
ਹਾਂਜੀ ਹਾਂਜੀ ਸ਼ਾਇਦ ਕੀ ਲਿਖੀਆਂ ਹਾਂਜੀ ਸੈਂਟਰ ਨੂੰ ਲਿਖੀਆਂ ਸੀ ਸ਼ਾਇਦ ਨਹੀਂ ਲਿਖੀਆਂ ਸੀ ਸ਼ਾਇਦ ਸ਼ਬਦ ਕੱਢ ਦਿਓ ਤੁਸੀਂ ਸਿੱਧਾ ਚੱਲਿਆ ਕਰੋ
ਹਾਂਜੀ ਲਿਖੀਆਂ ਸੀ ਤੇ ਉਹ ਮਤਲਬ ਤੇ ਉਹ ਨਾ ਚਿੱਠੀਆਂ ਮੁੜ ਕੇ ਚਿੱਠੀਆਂ ਨਸ਼ਰ ਹੋਈਆਂ ਤੇ ਉਸ ਹਮਲੇ ਦੇ ਵਿੱਚ ਜਿੱਥੇ ਸਮੇਂ ਦੀ ਹਕੂਮਤ ਜਿਹੜੀ ਆ ਦੋਸ਼ੀ ਹੈ ਉੱਥੇ ਨਾਲ ਦੀ ਨਾਲ ਸਾਡੀ ਕੌਮ ਦੇ ਵਿੱਚ ਬੈਠੇ ਗਦਾਰ ਜਿਨ੍ਹਾਂ ਦੇ ਵਿੱਚ ਬਾਦਲ ਪਰਿਵਾਰ ਦਾ ਖਾਸ ਤੌਰ ਦੇ ਉੱਤੇ ਨਾਂ ਆਉਂਦਾ ਆ ਉਹ ਵੀ ਬਰਾਬਰ ਦੇ ਸ਼ਾਮਲ ਹੁੰਦੇ ਨੇ ਤੇ ਆਪਾਂ ਇਹ ਜਿਹੜਾ ਇਹ ਬਾਦਲ ਪਰਿਵਾਰ ਹੈ ਇਹ ਥੋੜੀ ਜਿਹੀ ਕਮੀਨਗੀ ਵਰਤ ਕੇ ਕਿਉਂਕਿ ਦੇਖਣ ਨੂੰ ਇਹ ਸਿੱਖ ਹੀ ਲੱਗਦੇ ਆ ਤੇ ਸਿੱਖਾਂ ਤੋਂ ਹੀ ਮੁੜ ਕੇ ਵੋਟਾਂ ਲੈ ਕੇ ਇਹ ਕਈ ਵਾਰ ਮੁੱਖ ਮੰਤਰੀ ਵੀ ਬਣਿਆ ਤੇ ਹੁਣ ਗਾਂ ਤਿਆਰੀ ਕਰ ਰਿਹਾ ਕਿ ਆਪਣੇ ਮੁੰਡੇ ਨੂੰ ਇਹ ਜਿਹੜਾ ਅੱਗੇ ਲੈ ਕੇ ਆਵੇ ਤੇ ਆਓ ਜੀ ਇੱਕ ਜਿਹੜਾ ਕਲਿੱਪ ਹੈ ਇਹਦੇ ਬਾਰੇ ਪਹਿਲਾਂ ਆਪਾਂ ਜਾਣਕਾਰੀ ਲੈਂਦੇ ਹਾਂ ਵੀ ਜਿਹੜਾ ਹੁਣ ਅੱਜ ਦਾ ਵਿਸ਼ਾ ਜਿਹੜਾ ਬਈ ਆ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜਾ ਕਿ ਇੱਕ ਬਹੁਤ ਘਿਨਾਉਣੀ ਹਰਕਤ ਸੀ ਫੌਜ ਵੱਲੋਂ ਕੀਤੀ ਗਈ ਭਾਰਤੀ ਫੌਜ ਵੱਲੋਂ ਕਿ ਉਹਨੂੰ ਲੁੱਟਿਆ ਗਿਆ ਪਰ ਉਸ ਤੋਂ ਵੀ ਘਿਨਾਉਣੀ ਹਰਕਤ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਕੀਤੀ ਹੈ ਉਹ ਆਪਾਂ ਅੱਜ ਦੇਖਦੇ ਹਾਂ ਜੀ
ਜਿਹੜਾ ਅੱਜ ਦਾ ਇੱਕ ਪੱਖ ਦਾ ਮਸਲਾ ਹੈ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਸੰਬੰਧ ਦੇ ਵਿੱਚ ਵਿਚਾਰ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਥੋੜੇ ਜਿਹੇ ਸਮੇਂ ਦੇ ਵਿੱਚ ਇਸ ਮਸਲੇ ਦੇ ਵੱਖਰੇ ਵੱਖਰੇ ਪੱਖ ਆਪਾਂ ਵਿਚਾਰੀਏ ਸਭ ਤੋਂ ਪਹਿਲਾਂ ਭਾਈ ਹਰਜਿੰਦਰ ਸਿੰਘ ਜੀ ਮਾਝੀ ਤੁਹਾਡੇ ਸਾਡੇ ਵੱਲੋਂ ਤੁਹਾਨੂੰ ਨਿਊਜ਼ੀਲੈਂਡ ਆਉਣ ਤੇ ਜੀ ਆਇਆਂ ਨੂੰ
ਹਾਂਜੀ ਬਹੁਤ ਧੰਨਵਾਦ ਜੀ
ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਤੇ ਅੱਜ ਦਾ ਆਪਾਂ ਜਿਹੜਾ ਵਿਸ਼ਾ ਇਹ ਸਿੱਖ ਰੈਫਰੈਂਸ ਲਾਇਬ੍ਰੇਰੀ ਚੁਣਿਆ ਤੁਸੀਂ ਅਕਸਰ ਜਿਹੜੇ ਇਹੋ ਜਿਹੇ ਮੁੱਦੇ ਉੱਠਦੇ ਨੇ ਉਹਨਾਂ ਦੇ ਉੱਤੇ ਕਾਫੀ ਵਿਚਾਰ ਕਰਦੇ ਰਹਿੰਦੇ ਹੋ ਜਿਹੜਾ ਕਿ ਬਹੁਤ ਵਧੀਆ ਗੱਲ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੇ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਕੁਝ ਜਿਹੜੇ ਸੰਗਤ ਦੇ ਨਾਲ ਸਾਂਝਾ ਕਰੋਗੇ ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਗਤ ਲਈ ਲਾਹੇਵੰਦ ਹੋਵੇਗਾ ਜੀ
ਦੇਖੋ ਜੀ ਜਿਹੜਾ ਇਹ ਮਸਲਾ ਹੈਗਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਡੀ ਸਮੁੱਚੀ ਕੌਮ ਅੱਜ ਤੱਕ ਇਹ ਮੰਗ ਕਰਦੀ ਰਹੀ ਹੈ ਕਿ 1984 ਵਕਤ ਜਿਹੜੀ ਰੈਫਰੈਂਸ ਲਾਇਬ੍ਰੇਰੀ ਦਾ ਨੁਕਸਾਨ ਹੋਇਆ ਕੁਝ ਸੱਜਣਾਂ ਦਾ ਕਹਿਣਾ ਕਿ ਸਾੜ ਦਿੱਤੀ ਗਈ ਜਾਂ ਕੁਝ ਨੇ ਕਿਹਾ ਕਿ ਉਹ ਫੌਜ ਚੁੱਕ ਕੇ ਲੈ ਗਈ ਉੱਥੋਂ ਇਤਿਹਾਸਕ ਦਸਤਾਵੇਜ਼ ਅਸੀਂ ਸਾਰੀ ਕੌਮ ਵੱਖ ਵੱਖ ਪਲੇਟਫਾਰਮ ਤੋਂ ਮੰਗ ਕਰਦੇ ਰਹੇ ਕਿ ਤੁਸੀਂ ਵਾਪਸ ਕਰਵਾਓ ਉਹ ਸਾਰੇ ਮਸਲੇ ਨੂੰ ਉਹ ਸਾਰੇ ਦਸਤਾਵੇਜ਼ ਸਾਨੂੰ ਵਾਪਸ ਕਰੋ ਸਰਕਾਰ ਨੂੰ ਕਹਿੰਦੇ ਰਹੇ ਪੱਤਰ ਭੇਜੇ ਜਾਂਦੇ ਰਹੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਵੱਖ ਵੱਖ ਨੁਮਾਇੰਦਿਆਂ ਵੱਲੋਂ ਪਰ ਇਹ ਜਿਹੜਾ ਨਵਾਂ ਖੁਲਾਸਾ ਜਿਹੜਾ ਸਾਹਮਣੇ ਆ ਰਹੀ ਹੈ ਗੱਲ ਉਹਦੇ ਵਿੱਚ ਇਹ ਹੈ ਕਿ ਜਿਹੜੇ ਕੁਝ ਕੁ ਸਰੂਪ ਕੁਝ ਚੀਜ਼ਾਂ ਜਿਹੜੀਆਂ ਨੇ ਵਾਪਸ ਭੇਜੀਆਂ ਜਾ ਚੁੱਕੀਆਂ ਨੇ
ਅੱਛਾ ਤਾਂ ਇੱਥੇ ਇੱਕ ਗੱਲ ਬੜੀ ਮਤਲਬ ਇਹ ਹੈ ਕਿ ਆਮ ਤੌਰ ਦੇ ਉੱਤੇ ਸਿਰਫ ਸਾਡੇ ਸਾਹਮਣੇ ਹੁਣ ਤੱਕ ਇੱਕੋ ਹੀ ਪੱਖ ਪੇਸ਼ ਕੀਤਾ ਜਾਂਦਾ ਰਿਹਾ ਵੀ ਜਿਹੜੀ ਸਮੇਂ ਦੀ ਹਕੂਮਤ ਵੱਲੋਂ ਜਿਹੜਾ ਧੱਕਾ ਹੋਇਆ ਉਹ ਬਕਾਇਦਾ ਬਹੁਤ ਗਲਤ ਸੀ ਪਰ ਇਹ ਜਿਹੜਾ ਤਸਵੀਰ ਦਾ ਦੂਸਰਾ ਰੁੱਖ ਸਾਹਮਣੇ ਆ ਰਿਹਾ ਆ ਇਸ ਬਾਰੇ ਪਹਿਲਾਂ ਮੇਰੇ ਖਿਆਲ ਦੇ ਵਿੱਚ ਕਦੇ ਵੀ ਇਸ ਸੰਬੰਧੀ ਆਪਣੇ ਕੋਲ ਕੋਈ ਜਾਣਕਾਰੀ ਨਹੀਂ ਸੀ
ਬਿਲਕੁਲ ਜੀ ਪਰ ਇਹਦੇ ਤੇ ਇੱਕ ਇਹ ਮਸਲਾ ਉੱਠਿਆ ਸੀਗਾ ਪਹਿਲਾਂ ਵੀ ਸਨ 2000 ਦੇ ਵਿੱਚ ਅਵਤਾਰ ਸਿੰਘ ਮੱਕੜ ਉਦੋਂ ਪ੍ਰਧਾਨ ਸੀ ਉਹਨਾਂ ਦੀ ਰਹਿਨਮਾਈ ਦੇ ਹੇਠਾਂ ਉਹਨਾਂ ਨੇ ਵੀ ਇੱਕ ਸਬ ਕਮੇਟੀ ਬਣਾਈ ਸੀਗੀ ਵੀ ਇਸ ਮਸਲੇ ਦੇ ਉੱਤੇ ਪੂਰੀ ਤਫਤੀਸ਼ ਹੋਵੇ ਪਰ ਉਹ 2000 ਦੇ ਵਿੱਚ ਸਬ ਕਮੇਟੀ ਬਣੀ ਜਿਹਦੀ ਅਜੇ ਤੱਕ ਕੋਈ ਵੀ ਰਿਪੋਰਟ ਜਿਹੜੀ ਜਨਤਕ ਨਹੀਂ ਹੋਈ ਸੋ ਇਸ ਕਰਕੇ ਜਿਹੜਾ ਸਾਡਾ ਨੁਕਸਾਨ ਹੋਇਆ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਹੋਏ ਬੇਕਸੂਰਾਂ ਨੂੰ ਉੱਥੇ ਮਾਰਿਆ ਗਿਆ ਸ਼ਹੀਦ ਹੋਏ ਸਾਡੇ ਸਿੱਖ ਜਿਨ੍ਹਾਂ ਨੂੰ ਪਤਾ ਵੀ ਨਹੀਂ ਸੀ ਧਰਮ ਯੁੱਧ ਮੋਰਚਾ ਕੀ ਹੈ ਅਨੰਦਪੁਰ ਦਾ ਮਤਾ ਕੀ ਹੈ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਸੀਗੇ ਤਾਂ ਇਹ ਜਿਹੜਾ ਐਡਾ ਵੱਡਾ ਵਾਪਰਿਆ ਸਾਕਾ ਵਾਪਰਿਆ ਇਹਦੇ ਵਿੱਚ ਵੀ ਜਿੱਥੇ ਸਰਕਾਰ ਦੋਸ਼ੀ ਹੈ ਉੱਥੇ ਸਾਡੇ ਜਿਹੜੇ ਗਦਾਰ ਨੇ ਸਾਨੂੰ ਦੁਸ਼ਮਣਾਂ ਦੇ ਨਾਲ ਨਾਲ ਗਦਾਰਾਂ ਦੀ ਪਛਾਣ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇ ਗਦਾਰਾਂ ਦੀ ਪਛਾਣ ਨਾ ਹੋਈ ਤਾਂ ਗਦਾਰ ਦੁਸ਼ਮਣਾਂ ਨੂੰ ਮਜ਼ਬੂਤ ਕਰਦੇ ਨੇ ਸੋ ਇਹ ਮਸਲਾ ਜਿਹੜਾ ਚੱਲਿਆ ਸੀਗਾ ਜੀ ਮੈਂ ਥੋੜ੍ਹਾ ਜਿਹਾ ਧਿਆਨ 'ਚ ਲਿਆਉਣਾ ਚਾਹੁੰਦਾ ਵੀ ਜਿਹੜਾ ਹੁਣ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਰੂਪ ਸਿੰਘ ਹੋਰਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਨੇ ਵੀ ਜਿਹੜਾ ਜੂਨ 1984 ਤੋਂ ਪਹਿਲਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਕੁੱਲ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ 512 ਜਿਹੜੀਆਂ ਦੁਰਲੱਭ ਪੁਸਤਕਾਂ ਸੀਗੀਆਂ ਉਹ 12,613 ਅਖਬਾਰਾਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਉੱਥੇ ਮੌਜੂਦ ਸੀ ਤੇ ਹੁਣ ਇਹ ਕਿਹਾ ਜਾ ਰਿਹਾ ਇੱਕ ਜਿਹੜੇ ਸਾਬਕਾ ਡਾਇਰੈਕਟਰ ਨੇ ਲਾਇਬ੍ਰੇਰੀ ਦੇ ਡਾਕਟਰ ਅਨੁਰਾਗ ਸਿੰਘ ਉਹ ਇਹ ਗੱਲਾਂ ਕਰ ਰਹੇ ਨੇ ਹੋਰ ਵੀ ਮੀਡੀਆ ਦੇ ਵਿੱਚ ਵੀ ਇਹ ਗੱਲਾਂ ਆ ਰਹੀਆਂ ਨੇ ਔਰ ਰੂਪ ਸਿੰਘ ਹੋਰਾਂ ਨੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਡਾਕਟਰ ਅਨੁਰਾਗ ਸਿੰਘ ਹੋਰਾਂ ਦਾ ਜਿਹੜਾ ਹਵਾਲਾ ਦੇ ਕੇ ਕਿਹਾ ਕਿ ਹੱਥ ਲਿਖਤ ਸਰੂਪ ਜਿਹੜੇ ਨੇ ਹੁਣ ਜਿਹੜੇ ਵਾਪਸ ਹੋਏ ਨੇ ਜਿਹੜੇ ਸਰਕਾਰ ਨੇ ਵਾਪਸ ਕਰਤੇ ਉਹ ਹੱਥ ਲਿਖਤ ਸਰੂਪ 205 ਨੇ ਜਿਹੜੀਆਂ ਇਤਿਹਾਸਕ ਪੁਸਤਕਾਂ ਨੇ 807 ਤੇ ਇੱਕ ਜਿਹੜਾ ਹੁਕਮਨਾਮਾ ਵਾਪਸ ਹੋ ਗਿਆ ਤੇ ਕੁਝ ਅਖਬਾਰਾਂ ਵਾਪਸ ਹੋ ਗਈਆਂ ਤਾਂ ਇਹ ਸ਼੍ਰੋਮਣੀ ਕਮੇਟੀ ਹੁਣ ਇਹ ਕਹਿ ਰਹੀ ਆ ਕਿ ਜੇ ਇੰਨੀਆਂ ਚੀਜ਼ਾਂ ਵਾਪਸ ਵੀ ਹੋ ਗਈਆਂ ਤਾਂ ਵੀ ਸਰਕਾਰ ਦੇ ਕੋਲ ਜਿਹੜੇ ਨੇ ਹੱਥ ਲਿਖਤ ਸਰੂਪ 307 ਤੇ ਪੁਸਤਕਾਂ 11,107 ਅਜੇ ਤੱਕ ਵੀ ਜਿਹੜੀਆਂ ਮੌਜੂਦ ਨੇ ਤਾਂ ਹੁਣ ਬੜੀ ਹੈਰਾਨੀ ਦੀ ਗੱਲ ਆ ਵੀ ਜਿਹੜੇ ਇਹ ਕਹਿੰਦੇ ਨੇ ਵੀ ਅਸੀਂ 85 ਪੱਤਰ ਵੀ ਕੇਂਦਰ ਸਰਕਾਰ ਨੂੰ ਭੇਜੇ ਨੇ ਸ਼੍ਰੋਮਣੀ ਕਮੇਟੀ ਵੱਲੋਂ ਔਰ ਵੱਖ ਵੱਖ ਵਫਦ ਮਿਲਦੇ ਰਹੇ ਨੇ ਸਰਕਾਰ ਦੇ ਨੁਮਾਇੰਦਿਆਂ ਤੱਕ ਕਿ ਸਾਨੂੰ ਰੈਫਰੈਂਸ ਲਾਇਬ੍ਰੇਰੀ ਦੇ ਜਿਹੜਾ ਕੀਮਤੀ ਦਸਤਾਵੇਜ਼ ਉਹ ਵਾਪਸ ਕਰੋ ਇਹ ਚੰਗੀ ਗੱਲ ਹੈ ਕਿ ਉਹ ਜਿੰਨਾ ਹਿੱਸਾ ਰਹਿੰਦਾ ਅਜੇ ਤੱਕ ਸਰਕਾਰ ਕੋਲੇ ਉਹ ਵਾਪਸ ਮੰਗਾਉਣ ਲਈ ਇਮਾਨਦਾਰੀ ਨਾਲ ਕੰਮ ਹੋਣਾ ਚਾਹੀਦਾ ਕਿਉਂਕਿ ਉੱਥੇ ਇਹ ਸੁਖਬੀਰ ਹੋਰਾਂ ਦੀ ਅੱਜ ਵੀ ਸਾਂਝ ਹੈਗੀ ਹੈ ਬੀਜੇਪੀ ਦੇ ਨਾਲ ਤੇ ਬੀਜੇਪੀ ਦੀ ਸਰਕਾਰ ਹੈ ਉਹਨੂੰ ਇਮਾਨਦਾਰੀ ਨਾਲ ਉਹ ਸਾਰੇ ਦਸਤਾਵੇਜ਼ ਵਾਪਸ ਮੰਗਵਾਉਣ ਪਰ ਇਹਦੇ ਨਾਲ ਨਾਲ ਜਿਹੜਾ ਖਜ਼ਾਨਾ ਆਇਆ ਜਿਵੇਂ ਹੁਣ ਗੱਲਾਂ ਉੱਠ ਰਹੀਆਂ ਨੇ ਕਿ ਇੱਕ ਸਰੂਪ ਜਿਹੜਾ ਗੁਰੂ ਗੋਬਿੰਦ ਸਿੰਘ ਪਿਤਾ ਦੇ ਹਸਤਾਖਰਾਂ ਵਾਲਾ ਉਹਦੇ ਉੱਤੇ ਜਿਹੜਾ ਉਹ ਵੱਡੇ ਪੱਧਰ ਤੇ ਵੇਚਿਆ ਗਿਆ 4,000 pounds ਜਿਹੜਾ ਕਹਿੰਦੇ ਨੇ ਇੰਗਲੈਂਡ ਦੇ ਵਿੱਚ ਉਹਨੂੰ ਵੇਚਿਆ ਗਿਆ ਜਿਵੇਂ ਨਿਊਜ਼ ਆ ਰਹੀ ਹੈ ਜਾਂ ਇੱਕ ਸਰੂਪ ਜਿਹੜਾ 12 crore ਦਾ ਅਮਰੀਕਾ ਦੇ ਵਿੱਚ ਵੇਚਿਆ ਗਿਆ ਤਾਂ ਹੁਣ ਸ਼੍ਰੋਮਣੀ ਕਮੇਟੀ ਹਰਕਤ ਦੇ ਵਿੱਚ ਆਈ ਆ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇੱਕ ਕਿਹਾ ਵੀ ਅਸੀਂ ਹਾਈ ਪਾਵਰ ਕਮੇਟੀ ਬਣਾਵਾਂਗੇ ਜਿਹੜੀ ਜਾਂਚ ਕਰੂਗੀ ਕਿਸੇ ਦੋਸ਼ੀ ਨੂੰ ਬਖਸ਼ੂ ਨਹੀਂ
ਅੱਛਾ ਜੀ ਤੇ ਇਹ ਜਿਹੜੀਆਂ ਕਮੇਟੀਆਂ ਕਿਉਂਕਿ ਤੁਸੀਂ ਪਹਿਲਾਂ ਵੀ ਇਸ ਵਿੱਚ ਜ਼ਿਕਰ ਕੀਤਾ ਕਿ ਇੱਕ ਪਹਿਲਾਂ ਕਮੇਟੀ ਬਣੀ ਸੀ 2000 ਦੇ ਵਿੱਚ ਫਿਰ ਬਾਕੀ ਮਸਲੇ ਵੀ ਉੱਠਦੇ ਰਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਸਰਸੇ ਵਾਲੇ ਸਾਧ ਦਾ ਮਸਲਾ ਉਦੋਂ ਵੀ ਕਮੇਟੀਆਂ ਬਣਦੀਆਂ ਰਹੀਆਂ ਕੀ ਇਹਨਾਂ ਕਮੇਟੀਆਂ ਦੀ ਕੋਈ ਸਾਰਥਕਤਾ ਹੈ ਕੋਈ
ਮੈਂ ਜੀ ਇਹ ਬੇਨਤੀ ਕਰਨੀ ਚਾਹੁੰਦਾ ਦੁਨੀਆਂ ਭਰ ਵਿੱਚ ਵਸਦੇ ਹੋਏ ਸਿੱਖਾਂ ਨੂੰ ਕਿ ਜਦੋਂ ਇਹ ਕਮੇਟੀਆਂ ਨੇ ਨਾ ਜਿਹੜੀਆਂ ਸਬ ਕਮੇਟੀਆਂ ਹਾਈ ਪਾਵਰ ਕਮੇਟੀ ਵੱਡੇ ਮਤਲਬ ਵੱਡੇ ਵੱਡੇ ਨਾਂ ਜਿਹੜੇ ਲੋਕਾਂ ਨੂੰ ਖਿੱਚਦੇ ਨੇ ਇਹ ਬਣਾ ਕੇ ਜਦੋਂ ਇਹ ਇਸ ਤਰ੍ਹਾਂ ਕਮੇਟੀਆਂ ਬਣਾਉਂਦੇ ਨੇ ਤਾਂ ਇਹਦਾ ਮਤਲਬ ਹੁੰਦਾ ਕਿ ਮਾਮਲੇ ਨੂੰ ਬਹੁਤ ਜ਼ਿਆਦਾ ਲਮਕਾਉਣਾ ਚਾਹੁੰਦੇ ਨੇ ਤੇ ਸਿੱਖ ਕੌਮ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣਾ ਚਾਹੁੰਦੇ ਨੇ ਮੈਂ ਤੁਹਾਨੂੰ ਲੇਟੈਸਟ ਉਦਾਹਰਣਾਂ ਦੇ ਦਿੰਦਾ ਕਿ ਦੇਖੋ ਤਰਨ ਤਾਰਨ ਦੀ ਜਦੋਂ ਦਰਸ਼ਨੀ ਡਿਊਟੀ ਢਾਹੀ ਗਈ ਹੈ ਤਾਂ ਉਦੋਂ ਵੱਡੇ ਵੱਡੇ ਬਿਆਨ ਆਏ ਇਸੇ ਲੌਂਗੋਵਾਲ ਵੱਲੋਂ ਜਿਹੜਾ ਸੌਦਾ ਸਾਧ ਦਾ ਚੇਲਾ ਕਿਉਂਕਿ 2005 ਦੇ ਵਿੱਚ ਜਿਹੜਾ ਸੌਦਾ ਸਾਧ ਦੇ ਚੇਲਿਆਂ ਨੇ DC ਦਫ਼ਤਰ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਸੀ ਕਿ ਸਾਡੇ ਗੁਰੂ ਦੀ ਜਾਂਚ ਦੁਨਿਆਵੀ CBI ਕਿਉਂ ਕਰੂਗੀ ਤਾਂ ਉਦੋਂ ਉਹਨਾਂ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਦੇ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਵੀ ਜਿਹੜਾ ਸ਼ਾਮਲ ਹੋਇਆ ਸੀਗਾ ਤਾਂ ਇਸੇ ਲੌਂਗੋਵਾਲ ਨੇ ਦਰਸ਼ਨੀ ਡਿਊਟੀ ਤਰਨ ਤਾਰਨ ਸਾਹਿਬ ਜਿਹੜੀ ਹੈ ਉਹ ਜਦੋਂ ਢਹਿ ਢੇਰੀ ਹੋਈ ਢਾਹੀ ਗਈ ਰਾਤ ਨੂੰ ਤਾਂ ਇਹਨਾਂ ਨੇ ਇੱਕ ਸਬ ਕਮੇਟੀ ਬਣਾਈ ਜਾਂਚ ਪੜਤਾਲ ਕਰਨ ਵਾਸਤੇ ਉਹ ਕਮੇਟੀ ਨੇ ਜਾਂਚ ਪੜਤਾਲ ਕਰ ਲਈ ਪਰ ਉਹ ਜਾਂਚ ਪੜਤਾਲ ਦਾ ਬਣਿਆ ਕੀ ਉਹਦਾ ਰਿਜ਼ਲਟ ਕੀ ਨਿਕਲਿਆ ਉਹ ਮਸਲਾ ਵਿੱਚੇ ਦਬ ਗਿਆ ਔਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਨਾਮ ਵਰਤ ਕੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਡਿਊਟੀਆਂ ਨੌਕਰੀਆਂ ਦੇਣ ਦੇ ਲਈ 43 ਬੰਦਿਆਂ ਤੋਂ ਸ਼੍ਰੋਮਣੀ ਕਮੇਟੀ ਦੇ ਇੱਕ ਸੀਨੀਅਰ ਅਧਿਕਾਰੀ ਨੇ 46 lakh rupees ਜਿਹੜਾ ਠੱਗਿਆ ਤਾਂ ਉਦੋਂ ਵੀ ਇਹਨਾਂ ਨੇ ਇੱਕ ਸਬ ਕਮੇਟੀ ਬਣਾਤੀ ਜਿਹਦੇ ਵਿੱਚ ਕਰਮੂ ਵਾਲਾ ਭੂਰਾ ਕੋਨਾ ਉੱਥੋਂ ਦੇ ਬੰਦੇ ਸੀਗੇ ਇਹਨਾਂ ਦੇ ਆਪਣੇ ਤਾਂ ਉਹ ਸਬ ਕਮੇਟੀ ਨੇ ਕੋਈ ਰਿਜ਼ਲਟ ਨਹੀਂ ਦਿੱਤਾ ਅਗਸਤ 2018 ਦੀ ਉਹਨਾਂ ਦੀ ਠੱਗੀ ਹੋਈ ਤੇ ਅੱਜ ਤੱਕ ਕੋਈ ਰਿਜ਼ਲਟ ਨਹੀਂ ਆਇਆ ਤਾਂ ਇਸ ਕਰਕੇ ਉਹ ਪੈਸੇ ਵੀ ਉਹਨੂੰ ਵਾਪਸ ਦਿਵਾਉਣ ਤੋਂ ਭੱਜ ਗਈ ਸਬ ਕਮੇਟੀ ਹੁਣ ਹਾਂਜੀ ਤਾਂ ਹੁਣ ਇਹ ਸਬ ਕਮੇਟੀ ਤੇ ਕਮੇਟੀ ਬਣਾਈ ਜਾਂਦੇ ਨੇ ਜਾਂਚ ਪੜਤਾਲ ਦੀਆਂ ਕਮੇਟੀਆਂ ਇਹਨਾਂ ਨੂੰ ਇਹ ਲੱਗਦਾ ਕਿ ਕੌਮ ਇੱਕ ਵਾਰੀ ਉਭਾਰ ਜਾਂ ਆਉਂਦਾ ਕਿਸੇ ਵੀ ਮਸਲੇ ਤੇ 5-7-10 ਦਿਨ ਗੱਲ ਚੱਲਦੀ ਹੈ ਉਸ ਤੋਂ ਬਾਅਦ ਗੱਲ ਫਿਰ ਠੰਡੀ ਪੈ ਜਾਂਦੀ ਹੈ ਸੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਹੁਣ ਇਹ ਤਾਂ ਵੈਸੇ ਸ਼੍ਰੋਮਣੀ ਕਮੇਟੀ ਦੇ ਉੱਤੇ ਅਧਿਕਾਰੀਆਂ ਤੇ ਬਲੇਮ ਨੇ ਕਿ ਉਹਨਾਂ ਨੇ ਇਹ ਦਸਤਾਵੇਜ਼ ਵੇਚੇ ਨੇ ਤੇ ਇਹਦੀ ਜਿਹੜੀ ਜਾਂਚ ਹੈ ਉਹ ਵੀ ਸ਼੍ਰੋਮਣੀ ਕਮੇਟੀ ਕਰ ਰਹੀ ਹੈ ਇਹ ਕਿੱਡਾ ਵੱਡਾ ਮਜ਼ਾਕ ਹੋ ਰਿਹਾ ਇਹ ਪੂਰੇ ਪੰਥ ਨੂੰ ਇਹਦੇ ਤੇ ਡਿਸਾਈਡ ਕਰਨਾ ਚਾਹੀਦਾ ਕਿ ਇਹ ਦਸਤਾਵੇਜ਼ਾਂ ਦੀ ਜਿਹੜੀ ਜਾਂਚ ਪੜਤਾਲ ਹੈ ਉਹ ਕਿਸ ਲੈਵਲ ਦੀ ਕਮੇਟੀ ਬਣੇ ਕਮੇਟੀ ਬਣ ਕੇ ਕੋਈ ਮੈਂ ਤਾਂ ਸਮਝਦਾ ਸਿਰਫ ਸੁਝਾਅ ਦੇ ਸਕਦਾ ਕਿ ਵਰਲਡ ਵਾਈਡ ਇੱਕ ਐਸੀ ਕਮੇਟੀ ਹੋਣੀ ਚਾਹੀਦੀ ਆ ਜਿਹੜੀ ਜਦੋਂ ਵਰਲਡ ਵਾਈਡ ਉਹ ਕਮੇਟੀ ਬਣੂਗੀ ਹਰ ਤਰ੍ਹਾਂ ਦੇ ਮਸਲੇ ਲਈ ਤਾਂ ਉਹ ਬਾਦਲਾਂ ਦੇ ਉੱਤੇ ਬਾਦਲਾਂ ਦਾ ਉਹਨਾਂ ਤੇ ਕੋਈ ਅਸਰ ਨਹੀਂ ਹੋਣਾ ਭਾਰਤ ਸਰਕਾਰ ਦਾ ਕੋਈ ਅਸਰ ਨਹੀਂ ਹੋਣਾ ਉੱਥੋਂ ਦੇ ਸਿਸਟਮ ਦਾ ਕੋਈ ਅਸਰ ਨਹੀਂ ਹੋਣਾ ਤਾਂ ਅਸੀਂ ਸੋਚ ਸਕਦੇ ਹਾਂ ਕਿ ਜਿਹੜੀ ਜਾਂਚ ਹੈ ਉਹ ਨਿਰਪੱਖਤਾ ਨਾਲ ਹੋ ਸਕਦੀ ਹੈ ਨਹੀਂ ਤਾਂ ਤੁਸੀਂ ਵੇਖਿਓ 5-7-10-15 ਦਿਨ ਰੌਲਾ ਇਹ ਪੈਣਾ ਇਸ ਤੋਂ ਬਾਅਦ ਕੋਈ ਨਵਾਂ ਜਿਹੜਾ ਮਸਲਾ ਪੰਥ ਦੇ ਵਿੱਚ ਆ ਜਾਣਾ ਤੇ ਪਿਛਲੀਆਂ ਗੱਲਾਂ ਵਿੱਚ ਹੀ ਜਿਹੜੀਆਂ ਦੱਬ ਜਾਂਦੀਆਂ ਨੇ
ਠੀਕ ਜੀ ਤੇ ਇਹ ਇਸ ਮਸਲੇ ਦੇ ਉੱਤੇ ਆਪਾਂ ਇੱਥੇ ਹੀ ਵਿਚਾਰ ਸੋਚਦੇ ਹਾਂ ਕਿਉਂਕਿ ਸਮਾਂ ਵੀ ਕਾਫੀ ਹੈ ਤੁਸੀਂ ਦੀਵਾਨ ਲਾਣ ਵੀ ਜਾਣਾ ਅੱਜ ਤਕਰੀਬਨ 3 ਦੀਵਾਨ ਨੇ ਤੁਹਾਡੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਤੇ ਸਮਾਂ ਬਣਿਆ ਤਾਂ ਆਪਾਂ ਫਿਰ ਇਸ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ ਤੇ ਜਾਂਦੇ ਜਾਂਦੇ ਜਿਵੇਂ ਆਪਣਾ ਸੁਨੇਹਾ ਇੱਕ ਤੁਸੀਂ ਇੱਥੋਂ ਦੀ ਸੰਗਤ ਨੂੰ ਜਾਂ ਪੂਰੇ ਆਪਣੇ ਸਿੱਖ ਭਾਈਚਾਰੇ ਨੂੰ ਕੋਈ ਸੁਨੇਹਾ ਦੇਣਾ
ਚਾਹੁੰਦਾ ਮੈਂ ਸੁਨੇਹਾ ਤਾਂ ਸਿਰਫ ਇਹੀ ਬੇਨਤੀ ਕਰੂੰਗਾ ਜੀ ਦੁਨੀਆਂ ਭਰ ਵਿੱਚ ਵਸਦੇ ਹੋਏ ਸਿੱਖਾਂ ਨੂੰ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ ਕੇ ਦੁਨਿਆਵੀ ਤੌਰ ਤੇ ਐਜੂਕੇਸ਼ਨ ਲੈਣ ਵਾਲੇ ਪਾਸੇ ਤੁਰੀਏ ਔਰ ਇਹਦੇ ਨਾਲ ਤਾਂ ਹੀ ਸਾਨੂੰ ਸਾਰੇ ਮਸਲਿਆਂ ਦਾ ਅਧਿਆਤਮਿਕ ਤੌਰ ਤੇ ਵੀ ਪੰਥਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਸਾਨੂੰ ਜਿਹੜੀ ਸੋਝੀ ਆਊਗੀ ਸੁਚਮੁੱਚੇ ਤੌਰ ਤੇ ਅਸੀਂ ਠੀਕ ਪਾਸੇ ਤੁਰੀਏ ਔਰ ਦੂਸਰਾ ਨਿਊਜ਼ੀਲੈਂਡ ਦੀ ਜਿਹੜੀ ਸੰਗਤ ਆ ਉਹਨਾਂ ਦਾ ਮੈਂ ਦਿਲੋਂ ਧੰਨਵਾਦੀ ਹਾਂ ਕਿ ਇੱਥੇ ਲਗਭਗ ਮੇਰੇ ਖਿਆਲ ਚੌਥਾ ਇਹ ਪ੍ਰਚਾਰਕ ਦੌਰਾ ਹੈਗਾ ਔਰ ਹਰ ਪ੍ਰਚਾਰਕ ਦੌਰੇ ਦੇ ਦੌਰਾਨ ਸਤਿਕਾਰਯੋਗ ਪ੍ਰਬੰਧਕ ਸਾਹਿਬਾਨ ਜਿਹੜੇ ਸਾਰੇ ਵੱਖ ਵੱਖ ਗੁਰਦੁਆਰਿਆਂ ਦੇ ਵਿੱਚ ਪ੍ਰਬੰਧ ਕਰਦੇ ਨੇ ਕਿਤੇ 5 ਦੀਵਾਨ ਕਿਤੇ 2 ਦੀਵਾਨ ਕਿਤੇ 7 ਦੀਵਾਨ ਕਿਤੇ ਇੱਦਾਂ ਕਰਕੇ ਔਰ ਸਾਰੇ ਥਾਵਾਂ 'ਤੇ ਮੈਂ ਇਸ ਗੱਲ ਤੋਂ ਬੜਾ ਪ੍ਰਭਾਵਿਤ ਵੀ ਹੁੰਦਾ ਕਿ 10-10 12-12 ਘੰਟੇ 14-14 ਘੰਟੇ ਲਗਾਤਾਰ ਸਖ਼ਤ ਮਿਹਨਤ ਕਰਕੇ ਕੰਮ ਕਰਕੇ ਫਿਰ ਵੀ ਇੱਥੇ ਸੰਗਤ ਜਿਹੜੀ ਹੈ ਨਿਸ਼ਚਿਤ ਸਮੇਂ ਦੇ 7-8 ਦਾ ਤਾਂ 7-8 ਪਹੁੰਚੀ ਹੁੰਦੀ ਹੈ ਸੋ ਇਸ ਗੱਲੋਂ ਮੈਂ ਇੱਥੋਂ ਦੀ ਸੰਗਤ ਦਾ ਅਤੇ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦੀ ਵੀ ਹਾਂ ਅਤੇ ਬੇਨਤੀ ਵੀ ਕਰਦਾ ਕਿ ਜਿੱਥੇ ਆਪਾਂ ਸਟੇਜ ਉੱਤੇ ਬੈਠ ਕੇ ਗੁਰਮਤਿ ਦੀ ਵਿਚਾਰ ਕਰਨੀ ਹੈ ਉੱਥੇ ਨਾਲ ਹੀ ਬਾਅਦ ਵਿੱਚ ਵੀ ਭਰਾਵਾਂ ਵਾਂਗ ਬੈਠ ਕੇ ਜਿਹੜੀ ਵਿਚਾਰ ਹੈ ਉਹ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਸਾਡੇ ਜਿਹੜੇ ਗੁਰਮਤਿ ਦੀਆਂ ਗੱਲਾਂ ਹੋਰ ਵੀ ਸਾਨੂੰ ਸੌਖੀਆਂ ਸਮਝ ਪੈ ਸਕਣ ਸੋ ਇਹ ਮੈਂ ਖਾਸ ਨਿਊਜ਼ੀਲੈਂਡ ਦੀ ਸੰਗਤ ਦਾ ਜਿਹੜਾ ਜੀ ਧੰਨਵਾਦ ਕਰਨਾ ਚਾਹੁੰਦਾ ਅਤੇ ਸਾਰੇ ਪ੍ਰਬੰਧਕ ਸੱਜਣਾਂ ਦਾ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਪਾ ਟੋਏ ਟੋਏ ਦੇ ਵਿੱਚ ਜਿਹੜਾ ਹੈਗਾ ਜਿਹੜੇ ਪ੍ਰਬੰਧਕ ਬਹੁਤ ਉਪਰਾਲਾ ਕਰਦੇ ਨੇ ਅਤੇ ਹੋਰ ਬਾਕੀ ਗੁਰਦੁਆਰਾ ਸਾਹਿਬ ਦੀਆਂ ਜਿੰਨੀਆਂ ਕਮੇਟੀਆਂ ਨੇ ਉਹ ਨਾਲ ਲੱਗ ਕੇ ਉਹਨਾਂ ਨੂੰ ਸਹਿਯੋਗ ਦਿੰਦੀਆਂ ਨੇ ਔਰ ਹਰ ਸਾਲ ਇਹ ਜਿਹੜਾ ਪ੍ਰੋਗਰਾਮ ਉਲੀਕਦੇ ਨੇ ਜੀ
ਹਾਂਜੀ ਅਤੇ ਇੱਥੇ ਹੀ ਆਪਾਂ ਵਿਚਾਰ ਨੂੰ ਖਤਮ ਕਰਦੇ ਹਾਂ ਅਤੇ ਸਾਰਿਆਂ ਨੂੰ ਸਾਡੇ ਵੱਲੋਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਾਂਜੀ ਇਹ ਆਪਾਂ ਭਾਈ ਹਰਜਿੰਦਰ ਸਿੰਘ ਮਾਝੀ ਹੋਣਾ ਤੋਂ ਉਹੀ ਸਿੱਖ ਜਿਹੜੀ ਰੈਫਰੈਂਸ ਲਾਇਬ੍ਰੇਰੀ ਉਹਦੇ ਬਾਰੇ ਵਿਚਾਰ ਕੀਤੀ ਹੈ ਇਹਦੇ ਵਿੱਚ ਹੁਣ ਦੋ ਗੱਲਾਂ ਮੇਨ ਆ ਜੀ ਪਹਿਲੀ ਤਾਂ ਜਿਹੜੀ 4000 ਪਾਉਂਡ ਦੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਤੇ ਦੂਜੀ ਹੈਗੀ ਆ 12 ਕਰੋੜ ਦੀ ਗੱਲ
ਹਾਂਜੀ ਹਾਂਜੀ
ਅਤੇ ਤੀਜੀ ਜਿਹੜੀ ਘੁੰਡੀ ਆ ਇਹਦੇ ਵਿੱਚ ਉਹ ਇਹ ਹੈ ਵੀ ਸ਼੍ਰੋਮਣੀ ਕਮੇਟੀ ਉਹਦੇ 'ਤੇ ਇੱਕ ਸਬ ਕਮੇਟੀ ਬਣਾ ਰਹੀ ਹੈ ਚੌਥਾ ਜਿਹੜਾ ਆ ਇਹਨਾਂ ਦਾ ਜਿਹੜਾ ਆਕਾ ਆ ਉਹ ਦਿੱਲੀ ਜਾ ਕੇ ਇਹ ਫਰਿਆਦ ਕਰਦਾ ਵੀ ਸਾਨੂੰ ਲਾਇਬ੍ਰੇਰੀ ਦਾ ਸਮਾਨ ਵਾਪਸ ਮੋੜੋ
ਹਾਂਜੀ ਹਾਂਜੀ ਹਾਂਜੀ
ਇਹ ਗੱਲ
ਹਾਂਜੀ ਇਹ 3-4 ਗੱਲਾਂ ਦੇ ਵਿੱਚ ਹੀ ਕਿੰਨਾ ਭੰਬਲ ਭੂਸਾ ਖੜਾ ਕਰ ਦਿੱਤਾ
ਹਾਂਜੀ
ਕਿੰਨਾ ਜਿਹੜੇ ਸਰੂਪ ਜਿਹੜੀ ਸਿੱਖ ਕੌਮ ਦੀ ਜਿਹੜੀ ਸੀ ਜਿਹੜੀ ਸਿੱਖ ਕੌਮ ਦੀ ਇੱਕ ਪ੍ਰੋਪਰਟੀ ਸੀ ਵਿਰਾਸਤ ਸੀ ਸਿੱਖ ਕੌਮ ਕੋਲੇ ਉਹ ਹੋਣੀ ਚਾਹੀਦੀ ਸੀ ਉਹਨਾਂ ਨੇ ਪੈਸਿਆਂ ਦੀ ਖਾਤਰ ਉਹ ਵੇਚ ਦਿੱਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹਨਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੇ ਹਸਤਾਖਰ ਸੀ ਤੇ ਪੁਰਾਤਨ ਸਰੂਪ ਸੀ ਇੱਥੇ ਨਾਲ ਇੱਕ ਗੱਲ ਹੋਰ ਦੱਸਦੇ ਚੱਲੀਏ ਕਿ ਜਿਹੜੇ ਪੁਰਾਤਨ ਸਰੂਪ ਨੂੰ ਅਗਨ ਭੇਟ ਕਰਨ ਦਾ ਕੰਮ ਹੈ ਉਹ ਵੀ ਬੜੀ ਸਾਜਿਸ਼ ਦੇ ਤਹਿਤ ਕੀਤਾ ਜਾਂਦਾ ਦੁਨੀਆਂ ਦੇ ਵਿੱਚ ਕਿਉਂਕਿ ਜਿਹੜੇ ਪੁਰਾਣੇ ਸਰੂਪ ਜਿਹੜੇ ਨੇ ਉਹਨਾਂ
ਨੂੰ ਜੇ ਅਗਨ ਭੇਟ ਕਰ ਦਿੱਤਾ ਜਾਵੇ ਤੇ ਜਿਹੜੇ ਨਵੇਂ ਸਰੂਪ ਨੇ ਉਹਨਾਂ ਦੀ ਆਪਾਂ ਉਹਨਾਂ ਨੂੰ ਆਪਾਂ ਕਿਹਦੇ ਨਾਲ ਦੇਖਾਂਗੇ ਵੀ ਕਿਹਦੇ ਨਾਲ ਆਪਾਂ ਉਹਨਾਂ ਨੂੰ ਕਰਾਂਗੇ ਵੀ ਕਿੱਥੇ ਕੋਈ ਗਲਤੀ
ਨਹੀਂ ਨਹੀਂ ਗਲਤੀ ਦੀ ਗੱਲ ਵੀ ਨਹੀਂ ਦੂਜੀ ਗੱਲ ਹੈ ਜੀ ਇਹਦੇ ਪਿੱਛੇ ਇੱਕ ਵਪਾਰਕ ਧੰਦਾ ਜਿਹੜਾ ਆ
ਹਾਂਜੀ ਹਾਂਜੀ
ਵਪਾਰਕ ਧੰਦਾ ਜਿੱਥੇ ਉੱਪਰ ਜਾ ਰਿਹਾ ਕਿਉਂਕਿ ਅੱਗੇ ਕੀ ਹੁੰਦਾ ਸੀ ਬਿਰਧ ਸਰੂਪ ਨੂੰ ਵੀ ਪੜ੍ਹਨ ਯੋਗ ਸਮਝਦੇ ਹੋਏ ਉਹਨੂੰ ਸਥਾਪਿਤ ਕੀਤਾ ਜਾਂਦਾ ਸੀ ਉਹਨੂੰ ਰੱਖਿਆ ਜਾਂਦਾ ਸੀ ਟਾਈਮ ਬਾਏ ਟਾਈਮ ਉੱਤੋਂ ਵੀ ਪਾਠ ਕੀਤਾ ਜਾਂਦਾ ਸੀ
ਹਾਂਜੀ ਹਾਂਜੀ ਆਮ ਇਹ ਉੱਥੇ ਬਿਲਕੁਲ ਦੇਵ ਸਿੰਘ ਜੀ ਕਿਉਂਕਿ ਇਹਦਾ ਮੇਰੇ ਨਾਲ ਬਾਪ ਹੈ ਹਾਂਜੀ
ਤੇ ਦੂਜੀ ਗੱਲ ਜਿਹੜੀ ਤੁਸੀਂ ਆਪਾਂ ਗੱਲ ਕੀਤੀ ਆ ਕਿ ਫੌਂਡ ਦੀ ਜਾਂ ਉਹਦੀ ਲਿਖਤ ਦੀ
ਹਾਂ ਹਾਂ ਇਹ ਜਿਹੜੀ ਸਦਾਈ ਕੀਤੀ ਜਾਂਦੀ ਸੀ ਇਹ ਬਕਾਇਦਾ ਵਰਲਡ ਬਾਏ ਵਰਲਡ ਪੁਰਾਣੇ ਸਰੂਪ ਤੋਂ ਨਵੇਂ ਸਰੂਪ ਨੂੰ ਮਿਲਾਏ ਜਾਂਦੇ ਸੀ
ਹਾਂਜੀ
ਤੇ ਜਿੱਥੇ ਛਪਾਈ ਦੇ ਵਿੱਚ ਗਲਤੀ ਹੁੰਦੀ ਸੀ ਉਹ ਦਰੁਸਤ ਕੀਤੀ ਜਾਂਦੀ ਸੀ ਪਰ ਅੱਜ ਕੱਲ ਕੀ ਹੋ ਰਿਹਾ ਹੈ ਕਿ ਜਿਹੜੇ ਪੁਰਾਤਨ ਸਰੂਪ ਪਹਿਲਾਂ ਹੀ ਪਾਸੇ ਕਰ ਦਿੱਤੇ ਜਾਂਦੇ ਨੇ ਉਹਨਾਂ ਨੂੰ ਲੈ ਜਾਇਆ ਜਾਂਦਾ ਆ ਗੁਰ ਜਿਹੜੇ ਸੰਬੰਧਿਤ ਧਾਰਮਿਕ ਸੰਸਥਾਵਾਂ ਤੋਂ ਤੇ ਨਵੇਂ ਸਰੂਪ ਬਾਅਦ ਵਿੱਚ ਲਿਆ ਕੇ ਰੱਖ ਦਿੱਤੇ ਜਾਂਦੇ ਨੇ ਕੋਈ ਉਹ ਜਿਹੜਾ ਇੱਕ ਆਪਣਾ ਸੀਗਾ ਸੁਧਾਈ ਕਰਨ ਦਾ ਜਾਂ ਪਰਖਣ ਦਾ ਜਾਂ ਕੁਛ ਕਰਨ ਦਾ ਜਿਹੜਾ ਸੀਗਾ ਉਹ ਜਿਹੜਾ ਕੰਮ ਉਹ ਅੱਜ ਕੱਲ੍ਹ ਨਹੀਂ ਹੋ ਰਿਹਾ ਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਕੀ ਇਸ ਦਾ ਕੀ ਨਿਕਲਦਾ ਹੈ ਜਿਵੇਂ ਹੁਣ ਆਪਾਂ ਦੇਖਦੇ ਹਾਂ ਕਿ ਇੰਨਾ ਕੁ ਜਿਹੜਾ ਘੱਟਾ ਪਾ ਦਿੱਤਾ ਜਾਂਦਾ ਆ ਇੰਨਾ ਕੁ ਆਲੇ ਦੁਆਲੇ ਕਿਸੇ ਇਸ਼ੂ ਨੂੰ ਇੰਨਾ ਗੰਧਲਾ ਜਿਹਾ ਕਰ ਦਿੱਤਾ ਜਾਂਦਾ ਆ ਕਿ ਉਸ ਤੇ ਅਸਲ ਦੇ ਵਿੱਚ ਪਿੱਛੇ ਕੀ ਚੱਲ ਰਿਹਾ ਹੁੰਦਾ ਉਹ ਆਪਾਂ ਨੂੰ ਸ਼ਾਇਦ ਆਪਾਂ ਨੂੰ ਨਹੀਂ ਦਿਸਦਾ ਕਿਉਂਕਿ ਵੀਰ ਕੁਲਦੀਪ ਸਿੰਘ ਨੇ ਕਿਹਾ ਵੀ ਸ਼ਾਇਦ ਲਫ਼ਜ਼ ਨਾ ਵਰਤੀਏ ਉਹ ਆਪਾਂ ਨੂੰ ਨਹੀਂ ਦਿਸਦਾ ਉਹ ਬੜੀ ਗਿਣੀ ਮਿੱਥੀ ਸਾਸ਼ ਦੇ ਅਧੀਨ
ਸ਼ਾਇਦ ਇਸ ਕਰਕੇ ਕਹਿ ਰਿਹਾ ਨਾ ਕਿ ਸਾਡੀ ਸ਼ਾਇਦ ਸਮਝਦੇ ਕੰਪਲੇਂਟ ਹੋ ਜਾਂਦੀ ਪਤਾ ਨਹੀਂ ਸ਼ਾਇਦ ਕੀ ਕਹਿਣਾ ਚਾਹੁੰਦੇ ਸੀ ਕਿਹਾ ਕਾਹਤੇ
ਨਹੀਂ ਸ਼ਾਇਦ ਨੀ ਇਹ ਇੱਦਾਂ ਹੀ ਹੈ ਜੀ ਜੋ ਮੈਂ ਕਿਹਾ ਸੀ ਹਾਂਜੀ ਉਹ ਥੋੜਾ ਜਿਹਾ ਇੱਕ ਮਤਲਬ ਕਹਿੰਦੇ ਨੇ ਵੀ ਓਵਰ ਕੋਨਫੀਡੈਂਟ ਵੀ ਨੀ ਹੋਣਾ ਚਾਹੀਦਾ ਉਸ ਤਰੀਕੇ ਨਾਲ ਕਦੇ ਕਦੇ ਜਦੋਂ ਲੱਗਦਾ ਵੀ ਜਦੋਂ ਕਿਉਂਕਿ ਇੱਕ ਗੱਲ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ ਕਿ ਜਦੋਂ ਅਸੀਂ ਕੋਈ ਪ੍ਰੋਗਰਾਮ ਲੈ ਕੇ ਆਉਣੇ ਆ ਤਾਂ ਸਾਡੀ ਇਹ ਕੋਸ਼ਿਸ਼ ਜ਼ਰੂਰ ਹੁੰਦੀ ਹੈ ਕਿ ਪਹਿਲਾਂ ਇੱਕ ਵਾਰੀ ਉਸ ਤੇ ਵਿਸ਼ੇ ਦੇ ਉੱਤੇ ਗੋ ਥਰੂ ਹੋ ਜਾਈਏ ਪਰ ਨਾਲ ਦੀ ਨਾਲ ਜਦੋਂ ਇੱਥੇ ਬੈਠੇ ਅਸੀਂ ਗੱਲ ਕਰਦੇ ਹੁੰਦੇ ਹਾਂ ਤਾਂ ਕਈ ਵੇਲੇ ਜਿਹੜਾ ਪ੍ਰੋਗਰਾਮ ਦੇ ਚੱਲਦੇ ਚੱਲਦੇ ਕੋਈ ਗੱਲ ਚੇਤੇ ਆ ਜਾਂਦੀ ਹੈ ਜਿਹਦੇ ਉਹਦੇ ਫਿਰ ਕਰਕੇ ਕਦੇ ਅਸੀਂ ਉਹਨੂੰ ਇੱਕ ਵਾਰੀ ਚੈੱਕ ਨਹੀਂ ਕੀਤਾ ਹੁੰਦਾ ਇਸ ਕਰਕੇ ਇਹ ਲਫ਼ਜ਼ ਵਰਤਣੇ ਪੈਂਦੇ ਨੇ ਪਰ ਅੱਗੇ ਤੋਂ ਕੋਸ਼ਿਸ਼ ਕਰਾਂਗਾ ਕਿ ਜਿਹੜਾ ਸ਼ਾਇਦ ਲਫ਼ਜ਼ ਇਹ ਵੀ ਨਾ ਵਰਤਿਆ ਕਰੀਏ
ਹੁਣ ਆਪਾਂ ਹੋਰ ਕਰਿਆ ਕਰਨਾ ਜਦੋਂ ਨਾ ਕੋਈ ਕੰਪਲੇਂਟ ਆਉਂਦੀ ਆ ਉਹਨਾਂ ਨੂੰ ਵਾਪਸ ਪੁੱਛਿਆ ਕਰਨਾ ਵੀ ਤੁਸੀਂ ਸਾਨੂੰ ਦੱਸੋ ਇਹਦੀ ਸਧਾਈ ਕਿੱਦਾਂ ਕਰੀਏ ਸ਼ਾਇਦ ਸ਼ਬਦ ਦੀ
ਹਾਂਜੀ ਹਾਂਜੀ ਚਲੋ ਖੈਰ ਇਹ ਜਿਹੜੇ ਮਸਲੇ ਨੇ ਜੀ ਇਹ ਤੁਹਾਡੇ ਸਾਹਮਣੇ ਲਿਆ ਕੇ ਰੱਖ ਦਿੱਤੇ ਜਾਂਦੇ ਨੇ ਤੇ ਪੈਸਾ ਕਮਾ ਕੇ ਸੁਖਵੀਰ ਵਰਗੇ ਪਾਸੇ ਹੋ ਜਾਂਦੇ ਨੇ
ਹਾਂਜੀ
ਲੜਨ ਮਰਨ ਨੂੰ ਤੁਸੀਂ ਸਰਸੇ ਵਾਲੇ ਦਾ ਮਸਲਾ ਜਿਹੜਾ ਸੀ ਉਹ ਸਾਰਾ ਜਿਹੜੀ ਕਾਰਵਾਈ ਸੀ ਉਹ ਸੁਖਵੀਰ ਦੇ ਘਰ ਬੈਠ ਕੇ ਹੋਈ ਜਿਹੜੀਆਂ ਖਬਰਾਂ ਆਈਆਂ ਬਾਅਦ ਦੇ ਵਿੱਚ
ਹਾਂਜੀ ਹਾਂਜੀ
ਨੌਜਵਾਨ ਆਮ ਘਰਾਂ ਦੇ ਮਰ ਗਏ
ਹਾਂਜੀ
ਰਾਜ ਗੱਦੀਆਂ ਇਹ ਸਾਂਭ ਕੇ ਬਹਿ ਗਏ ਵਿੱਚ ਕਈਆਂ ਨੇ ਆਪਣਾ ਵਪਾਰ ਕਰ ਲਿਆ
ਹੋਰ ਜੀ
ਤੇ ਆਹ ਸਿੱਖ ਜਿਹੜਾ 1984 ਦਾ ਘੱਲੂ ਘਰਾ ਹੋਇਆ
ਉਹਦੇ ਵਿੱਚ ਫੇਰ ਉੱਥੇ ਕਿਰਪਾਨਾਂ ਤੁਹਾਡੇ ਹੱਥ ਚ ਫੜਾਤੀਆਂ ਫੇਰ ਤੁਸੀਂ
ਆਮ ਸੰਗਤ ਮਰੀ ਗਈ
ਹਾਂਜੀ
ਭੋਲੇ ਭਾਲੇ ਜਿਹੜੇ ਨੌਜਵਾਨ ਸੀ ਜਿਨ੍ਹਾਂ ਨੂੰ ਕੋਈ ਗੱਲ ਦੀ ਡੂੰਘਾਈ ਦਾ ਪਤਾ ਨਹੀਂ ਸੀ ਹਥਿਆਰ ਚੁੱਕ ਕੇ ਉਹ ਤੁਰ ਪਏ ਤੇ ਅਖੀਰ ਦੇ ਵਿੱਚ ਜੋ ਕੁਛ ਹੋਇਆ ਆਪਾਂ ਸਭ
ਨਹੀਂ ਜਿਹੜੀ ਵੀਰ ਸਾਹਿਬ ਸਿੰਘ ਜੀ ਉਹਨਾਂ ਦੀ ਸੀਗੀ ਉਹ ਤਾਂ ਚਲੋ ਜਿਹੜਾ ਉਹਨੇ ਹਥਿਆਰਬੰਦ ਜਿਹੜਾ ਸੰਘਰਸ਼ ਹੈ ਉਹ 84 ਤੋਂ ਬਾਅਦ ਸ਼ੁਰੂ ਹੋਇਆ ਜਦੋਂ ਸਾਡੇ ਤੇ ਤਸ਼ੱਦਦ ਦੀ ਜਿਹੜੀ ਹੈ ਬਹੁਤ ਵੱਡਾ ਜਿਹੜਾ ਕਹਿਰ ਢਹਿਣਾ ਸ਼ੁਰੂ ਹੋ ਗਿਆ
ਮੈਂ ਤੁਹਾਡੀ ਗੱਲ ਸਮਝਦਾ ਵੀਰ ਕੁਲਦੀਪ ਸਿੰਘ ਜੀ
ਹਾਂ ਗੱਲ ਇਹ ਆ ਬਈ ਉਮਰ ਚੜ੍ਹਦੀ ਗਰਮ ਖੂਨ ਹੋਸ਼ ਦੇ ਨਾਲ ਜੋਸ਼ ਦੇ ਨਾਲ ਹੋਸ਼ ਹੈ ਨਹੀਂ ਸੀ
ਹਾਂਜੀ ਹਾਂਜੀ
ਤੇ ਉਹਨੇ ਸਾਡਾ ਨੁਕਸਾਨ ਤਾਂ ਕੀਤਾ
ਐਸਾ ਕੁਛ ਨਹੀਂ ਜਿਹੜੇ ਬਦੀ ਜਿਹੜੇ ਸਹੀ ਬੰਦੇ ਸੀ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਉਹਨਾਂ ਨੇ ਆਪਣੇ ਲਿਖਤੀ ਰੂਪ ਦੇ ਵਿੱਚ ਵੀ ਉਹ ਸਾਰਾ ਕੁਛ ਦੱਸ ਕੇ ਗਏ ਕਿ ਉਹਨਾਂ ਨੇ ਬਕਾਇਦਾ ਜਿਹੜੀਆਂ ਜਦੋਂ ਉਹਨਾਂ ਦੀਆਂ ਜਿਹੜੀਆਂ ਵੀ ਲਿਖਤਾਂ ਨੇ ਤੁਸੀਂ ਪੜ੍ਹੋ ਉਹਨਾਂ ਨੂੰ ਭਲੀ ਭਾਂਤ ਪਤਾ ਸੀ ਕਿ ਸਾਡੇ ਨਾਲ ਆਉਣ ਵਾਲੇ ਸਮੇਂ 'ਚ ਕੀ ਹੋਣਾ ਜਿਹੜੇ ਸ਼ਹਾਦਤ ਦੇ ਰਾਹ 'ਤੇ ਤੁਰ ਗਏ ਸੀ ਉਹਨਾਂ ਨੂੰ ਬਿਲਕੁਲ ਪਤਾ ਸੀ ਪਰ ਇਸ ਤੋਂ ਇਲਾਵਾ ਜਿਹੜੇ ਜਿਨ੍ਹਾਂ ਕੋਲੇ ਰਾਜਨੀਤਿਕ ਸੂਝ ਨਹੀਂ ਸੀ ਜਿਨ੍ਹਾਂ ਨੇ ਮਤਲਬ ਅਜਾਈ ਜਿਹੜਾ ਆਪਣਾ ਜਿਹੜਾ ਉਹ ਕੀਤਾ ਉਹਨਾਂ ਨੂੰ ਉਹਨਾਂ ਦਾ ਮਤਲਬ ਇੱਕ ਤਰ੍ਹਾਂ ਦੇ ਨਾਲ ਉਹ ਬਹੁਤ ਵੱਡੀ ਇੱਕ ਤਾਕਤ ਸੀ ਸਿੱਖ ਕੌਮ ਦੇ ਕੋਲ ਜਿਹੜੀ ਅਜਾਈ ਚਲੀ ਗਈ ਜਿਸ ਨੂੰ ਅਜਾਈ ਗਵਾ ਦਿੱਤਾ ਗਿਆ ਸਾਜਿਸ਼ ਦੇ ਅਧੀਨ ਗਦਾਰਾਂ ਨੇ ਵਿੱਚ ਪੈ ਕੇ ਤੇ ਉਧਰੋਂ ਸਰਕਾਰ ਦੇ ਨਾਲ ਹੱਥ ਮਿਲਾ ਕੇ ਪਿੰਡਾਂ ਦੇ ਪਿੰਡਾਂ ਦੇ ਪਿੰਡਾਂ ਦੇ ਵਿੱਚੋਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਸਿੱਖ ਕੌਮ ਦੇ ਮਰਵਾ ਦਿੱਤੇ, ਜਿਨ੍ਹਾਂ ਨੇ ਅੱਗੇ ਸਿੱਖ ਕੌਮ ਨੂੰ ਵਧਾਉਣਾ ਸੀ ਤੇ ਸਿੱਖ ਕੌਮ ਨੂੰ ਉਚਾਈਆਂ ਤੇ ਲੈ ਕੇ ਜਾਣਾ ਸੀ,
ਉਹ ਤਾਂ ਬਿਲਕੁਲ ਹੈ ਜੀ, ਉਹ ਜਿਹੜਾ ਘਾਟਾ ਹੈ ਉਹ ਕਦੇ ਪੂਰਾ ਨਹੀਂ ਹੋ ਸਕਦਾ
ਜੀ, ਉਹ ਇੱਕ ਬੜਾ ਗੈਪ ਪੈ ਗਿਆ ਜੀ,
ਬਹੁਤ ਜ਼ਿਆਦਾ ਗੈਪ ਪਿਆ। ਔਰ ਕਈ ਜਿਹੜੇ ਆਪਣੇ ਮਾਝੇ ਦੇ ਨਾਲ ਸੰਬੰਧ ਰੱਖਦੇ ਵੀਰ ਨੇ ਭੈਣ ਭਰਾ ਨੇ ਉਹ ਤਾਂ ਜਾਣਦੇ ਹੋਣਗੇ ਕਿ ਗੁਰਦਾਸਪੁਰ ਦਾ ਇੱਕ ਇਹੋ ਜਿਹਾ ਇੱਕ ਬੈਲਟ ਹੈ ਪੰਜਾਬ ਦੀ ਧਰਤੀ ਦੀ ਜਿੱਥੇ ਕਈ ਕਈ ਵਾਰੇ ਜੰਨਾਂ ਨਹੀਂ ਚੜੀਆਂ ਜੀ। ਮੋਹਰੇ ਆ ਕੇ ਸਾਡੇ ਖੜਦਾ ਹੈ, ਉਹ ਆਪਣੇ ਆਪ ਦੇ ਵਿਚ ਇੱਕ ਸਾਡੇ ਤੇ ਸੰਤਾਪ ਹੈ, ਉਹ ਇੱਕ ਸਾਡੇ ਦੇ ਉੱਤੇ ਇੱਕ ਸਰਕਾਰੀ ਅੱਤਵਾਦ ਹੈ, ਸਾਡੇ ਉੱਤੇ ਵਰਿਆ ਹੋਇਆ ਕਹਿਰ ਹੈ, ਉਸ ਕਹਿਰ ਨੂੰ ਅਸੀਂ ਭੁੱਲ ਨਹੀਂ ਸਕਦੇ। ਅਸੀਂ ਉਹਨਾਂ ਮਾਵਾਂ ਦੀਆਂ ਹੂਕਾਂ, ਉਹਨਾਂ ਮਾਵਾਂ ਦੇ ਹੰਝੂ, ਉਹਨਾਂ ਕਈ ਮਾਵਾਂ ਦੇ ਰੋਂਦੀਆਂ ਦੇ ਵਿਚਾਰੀਆਂ ਦੇ ਅੱਖਾਂ ਤੋਂ ਉਹਨਾਂ ਨੂੰ ਦਿਸਣੋਂ ਹਟ ਗਿਆ, ਆਪਣੇ ਪੁੱਤਰਾਂ ਦੀ ਉਡੀਕ ਕਰਦੀਆਂ, ਉਹ ਦਰਦ ਜਿਹੜਾ ਹੈ ਉਹ ਕਦੇ ਵੀ ਤੁਸੀਂ ਭੁੱਲ ਨਹੀਂ ਸਕਦੇ, ਸਾਡੀ ਕੌਮ ਨੇ ਹੰਢਾਇਆ।
ਹਾਂਜੀ, ਤੇ ਉਹ ਸਾਰੇ ਜਿਹੜਾ ਵਰਤਾਰਾ ਹੈ ਨਾ, ਉਹ ਇੱਕ ਤਰ੍ਹਾਂ ਦੇ ਨਾਲ ਜਦੋਂ ਬਹਾਨਾ ਮਿਲਿਆ, ਜਦੋਂ ਉੱਥੋਂ ਦੀ ਪੁਲਿਸ ਨੂੰ, CRPF ਵਗੈਰਾ ਨੂੰ, ਫੌਜ ਨੂੰ ਅੰਨੀ ਤਾਕਤ ਮਿਲੀ, ਉਹਨਾਂ ਨੇ ਜਿਹੜੀਆਂ ਪੁਰਾਣੀਆਂ ਕਿੜਾਂ ਸੀ ਉਹ ਸਾਰੀਆਂ ਕੱਢੀਆਂ, ਚਾਹੇ ਉਹ ਨਕਸਲਵਾੜੀ ਲਹਿਰ ਸੀ, ਚਾਹੇ ਉਹ ਹੋਰ ਜਿਹੜੀਆਂ ਜਥੇਬੰਦੀਆਂ ਉੱਥੇ ਵਿਚਰਦੀਆਂ ਸੀ, ਸੰਘਰਸ਼ ਦੇ ਸੰਘਰਸ਼ਸ਼ੀਲ ਜਥੇਬੰਦੀਆਂ ਜਿਹੜੇ ਬੰਦੇ ਉਹਨਾਂ ਦੀ ਹਿੱਟ ਲਿਸਟ ਤੇ ਸੀ, ਮਾੜਾ ਮੋਟਾ ਵੀ ਕਿਸੇ ਸੰਬੰਧ ਰੱਖਦੇ ਸੀ ਸਰਕਾਰ ਦੇ ਖਿਲਾਫ, ਸਰਕਾਰ ਦੇ ਜ਼ੁਲਮ ਦੇ ਖਿਲਾਫ, ਅਸਲ ਦੇ ਵਿੱਚ ਜਿਹੜੀਆਂ ਵੀ ਧਿਰਾਂ ਲੜਦੀਆਂ ਸੀ ਉਹ ਸਾਰੀਆਂ ਦੀ ਲਿਸਟ ਕਿਉਂਕਿ ਉਹਨਾਂ ਕੋਲ ਸੀਗੀ। ਤੇ ਜਦੋਂ ਜਸਵੰਤ ਸਿੰਘ ਖਾਲੜਾ ਜੀ ਨੇ 25,000 ਲਾਸ਼ਾਂ ਦਾ ਜਿਹੜਾ ਇੱਕ ਸ਼ਮਸ਼ਾਨ ਘਾਟ ਦੇ ਵਿੱਚੋਂ ਜਦੋਂ ਉਹਨਾਂ ਨੇ ਪਤਾ ਕੀਤਾ ਤਾਂ ਸਿੱਖ ਕੌਮ ਦੇ ਨੌਜਵਾਨਾਂ ਦੇ ਨਾਲ ਨਾਲ ਹੋਰ ਵੀ ਬਰਾਦਰੀਆਂ ਦੇ ਨੌਜਵਾਨ ਉੱਥੇ ਮਾਰ ਕੇ ਖਪਾ ਦਿੱਤੇ ਗਏ ਸੀ। ਤੇ ਇਹ ਬੜੀ ਮਤਲਬ ਸੌਖੀ ਜੀ ਸਮਝਣ ਵਾਲੀ ਗੱਲ ਹੈ ਕਿ ਜਿਹੜੇ ਉਹ ਨੌਜਵਾਨ ਵੀ ਸੀ, ਜਿਹੜੇ ਗੈਰ ਸਿੱਖ ਨੌਜਵਾਨ ਸੀ, ਉਹ ਵੀ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਦੇ ਖਿਲਾਫ ਕਿਤੇ ਲੜੇ ਹੋਣਗੇ ਤੇ ਸਰਕਾਰ ਦੀਆਂ ਅੱਖਾਂ ਦੇ ਵਿੱਚ ਰੜਕਦੇ ਹੋਣਗੇ। ਇਹ ਮਤਲਬ ਗੱਲ ਕੀ ਸੀ ਕਿ ਪੰਜਾਬ ਦੀ ਧਰਤੀ ਦੇ ਵਿੱਚੋਂ ਬਹੁਤ ਇਹ ਇੱਕ ਮਾਣ ਰਹੂਗਾ ਪੰਜਾਬ ਦੀ ਧਰਤੀ ਨੂੰ ਭਾਰਤ ਦੇ ਵਿੱਚੋਂ, ਭਾਰਤ ਦੇ ਖਿੱਤੇ ਦੇ ਵਿੱਚੋਂ, ਕਿ ਜਿੰਨੇ ਸੰਘਰਸ਼ ਇਸ ਧਰਤੀ ਤੋਂ ਸ਼ੁਰੂ ਹੋਏ ਨੇ ਤੇ ਜਿੰਨਾ ਜ਼ੁਲਮ ਇਸ ਧਰਤੀ ਦੇ ਇਹਨਾਂ ਸੰਘਰਸ਼ਾਂ ਨੂੰ ਦਬਾਉਣ ਦੇ ਲਈ ਕੀਤਾ ਗਿਆ ਆ, ਉਹ ਉਸ ਦੀ ਮਿਸਾਲ ਸ਼ਾਇਦ ਦੁਨੀਆਂ ਦੇ ਵਿੱਚ ਤੁਹਾਨੂੰ ਕਿਤੇ ਨਾ ਮਿਲੇ। ਪਰ ਫਿਰ ਵੀ ਇਹ ਹਿੰਮਤ ਹੈ ਪੰਜਾਬ ਦੇ ਲੋਕਾਂ ਦੀ, ਪੰਜਾਬ ਦੀ ਕਹਿ ਲਈਏ ਕਿ ਪੰਜਾਬ ਦੀ ਹਿੰਮਤ ਹੈ,
ਪੰਜਾਬੀਆਂ ਦੀ। ਆਪਾਂ ਪੰਜਾਬੀ ਖੂਨ ਦੀ ਗੱਲ ਕਰ ਲਈਏ, ਪੰਜਾਬੀਆਂ ਦੀ ਗੱਲ ਕਰ ਲਈਏ, ਅਸੀਂ ਡਿੱਗੇ, ਅਸੀਂ ਮਰੇ, ਅਸੀਂ ਖਪੇ, ਪਰ ਅਸੀਂ ਉੱਠੇ 47 ਦੇ ਹਜੇ ਕੱਲ ਦੀਆਂ ਗੱਲਾਂ, ਫਿਰ ਅਜੇ ਥੋੜੇ ਟਾਈਮ ਬਾਅਦ ਇਹ ਬੀਤ ਗਿਆ ਜੀ,
ਹਨਾ।
ਅਸੀਂ ਕਿੰਨਾ 2,00,000 ਦੇ ਕਰੀਬ ਅਸੀਂ 47 ਚ ਅਸੀਂ ਨੁਕਸਾਨ ਝੱਲਿਆ, ਸਾਡੇ ਘਰ ਬਾਰ ਉੱਜੜ ਗਏ, ਪਰ ਕੌਮ ਫਿਰ ਵੀ ਦਿਖਦੀ ਹੈ।
ਬਿਲਕੁਲ, ਪੂਰੀ ਚੜ੍ਹਦੀ ਕਲਾ ਚ ਜੀ, ਦੁਨੀਆਂ ਦੇ ਕੋਨੇ ਕੋਨੇ ਚ ਬੈਠੇ ਜੀ।
ਤੇ ਇਹਦੇ ਨਾਲ ਪਰ ਸਾਨੂੰ ਗੰਦੀਆਂ ਸਰਕਾਰਾਂ ਨੇ ਤੇ ਸਾਡੇ ਰਾਜਨੀਤਿਕ ਲੋਕਾਂ ਨੇ ਇਸ ਕੌਮ ਦੇ ਜੜ੍ਹਾਂ ਦੇ ਵਿੱਚ ਤੇਲ ਹੀ ਪਾਇਆ, ਜਿਹਦੀਆਂ ਮਿਸਾਲਾਂ ਸੀ ਤੁਹਾਡੇ ਨਾਲ ਅੱਜ ਸਿੱਖ ਲਾਇਬ੍ਰੇਰੀ ਰੈਫਰੈਂਸ ਲਾਇਬ੍ਰੇਰੀ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇੱਕ ਪਾਸੇ ਤਾਂ ਸਰੂਪ ਵੇਚੇ ਜਾਂਦੇ ਨੇ, ਦੂਜੇ ਪਾਸੇ ਕਮੇਟੀ ਬਣਾਉਣ ਦੀਆਂ ਗੱਲਾਂ ਕੀਤੀਆਂ ਨੇ, ਤੀਜੇ ਪਾਸੇ ਜਾ ਕੇ ਦਿੱਲੀ ਦੇ ਵਿੱਚ ਫਰਿਆਦ ਕੀਤੀ ਜਾਂਦੀ ਹੈ ਕਿ ਸਾਡੀ ਜਿਹੜੀ ਹੈ ਲਿਸਟ ਜਿਹੜੀ ਹੈ ਉਹ ਸੋਰੀ ਸਾਡਾ ਜਿਹੜਾ ਸਮਾਨ ਹੈ ਵਾਪਸ ਕੀਤਾ ਜਾਵੇ। ਸੋ ਕਿਤੇ ਨਾ ਕਿਤੇ ਇਹਦੇ ਵਿੱਚੋਂ ਆਉਣ ਵਾਲੇ ਰਾਜਨੀਤਿਕ ਪੈੜ ਦੀ ਜਿਹੜੀ ਹੈ ਬਦਬੂ ਵੀ ਆਉਂਦੀ ਹੈ ਕਿ ਸਿੱਖਾਂ ਦੇ ਦਿਲਾਂ ਤੋਂ ਲਹੇ ਹੋਏ ਇਸ ਅਕਾਲੀ ਦਲ ਬਾਦਲ ਆਪਣੇ ਪੈਰ ਜਮਾਉਣੇ ਚਾਹੁੰਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਸਿੱਖਾਂ ਦੇ ਉਸ ਇਲਾਕੇ ਦੇ ਵਿੱਚ, ਉਸ ਜਿੱਥੇ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਨਸਲਕੁਸ਼ੀ ਦੇ ਵਿੱਚ ਵੀ ਇਹਦੀ ਸ਼ਮੂਲੀਅਤ ਬੋਲਦੀ ਰਹੀ ਹੈ, ਤੇ 84 ਦਾ ਜਿਹੜਾ ਘਾਣ ਕੀਤਾ ਉਹਦੇ ਵਿੱਚ ਵੀ ਸ਼ਮੂਲੀਅਤ ਹੈ, ਅਕਾਲ ਤਖ਼ਤ ਦਰਬਾਰ ਸਾਹਿਬ ਢਵਾਉਣ ਦੇ ਵਿੱਚ ਵੱਡੇ ਬਾਦਲ ਦੀ ਪੂਰੀ ਸ਼ਮੂਲੀਅਤ ਹੈ, ਤੇ ਇਹ ਜਿਹੜਾ ਇਹਦਾ ਪੁੱਤਰ ਹੈ ਇਹ ਉਸ ਟਾਈਮ ਕਹਿੰਦੇ ਵਿਦੇਸ਼ਾਂ ਦੇ ਵਿੱਚ ਪੜ੍ਹਦਾ ਰਿਹਾ, ਖਰਿਆ ਹੜਦਾ ਰਿਹਾ, ਪਤਾ ਨਹੀਂ ਕੀ ਕਹਾਣੀ ਸੀ। ਸੋ ਉਦੋਂ ਬੜਿਆ ਨਹੀਂ ਤੇ ਅੱਜ ਇਹਨੂੰ ਪੰਥ ਦਾ ਦਰਦ ਹੈ। ਇਹ ਤਾਂ ਵਾਹਿਗੁਰੂ ਅਕਾਲ ਪੁਰਖ ਕਹਿੰਦੇ ਨਹੀਂ ਹੁੰਦੇ ਜਿਹੜੀ ਇੱਕ ਸਾਡੇ 'ਚ ਵੀ ਸਿੱਖ ਰਾਖਾ ਗੁਰੂ ਸਿੱਖੜੇ ਕਾ ਭਾਈ ਹੈ। ਸੋ ਉਹ ਗੱਲ ਇੱਥੇ ਸਾਨੂੰ ਨਿਰਭਰ ਜਿਹੜੀ ਹੈ ਪੂਰੀ ਕਈ ਵਾਰੀ ਦਿਖਦੀ ਹੈ, ਪ੍ਰਤੱਖ ਸਾਨੂੰ ਨਜ਼ਰ ਵੀ ਆਉਂਦੀ ਹੈ ਵੀ ਇਹ ਏਡੇ ਡੋਗਰੇ ਨੇ ਇਹ ਡੋਗਰਿਆਂ ਨੇ ਕੌਮ ਦਾ ਕਾਣ ਬਹੁਤ ਕੀਤਾ ਆਪਣੇ ਨਾਲ ਕੋਲਰ ਨੇ ਪਹਿਲਾਂ ਇਹਨਾਂ ਨੂੰ ਲਈਏ ਫਿਰ ਅੱਗੇ ਵਿਚਾਰ ਨੂੰ ਤੋਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੁਲਦੀਪ ਸਿੰਘ
ਹਾਂਜੀ ਹਾਂਜੀ ਜੀ
ਹਾਂਜੀ
ਹਾਂਜੀ ਵਾਹਿਗੁਰੂ ਖਾਲਸਾ ਫਤਿਹ ਅੰਕਲ ਜੀ
ਆ ਜਿਹੜੀ ਸਿੱਖ ਲਾਇਬ੍ਰੇਰੀ ਦੀ ਗੱਲ ਕਰ ਰਹੇ ਹਾਂ ਤੇ ਇੰਨੇ ਕਰੋੜਾਂ ਦੇ ਵਿੱਚ ਜਿਹੜੇ ਵੀ ਵੇਚ ਤਾ ਗੁਰੂ ਗ੍ਰੰਥ ਸਾਹਿਬ
ਹਾਂਜੀ ਹਾਂਜੀ
ਤੇ ਕੌਣ ਬੰਦੇ ਇਹ ਖਰੀਦਣ ਵਾਲੇ ਤੇ ਕਿਹੜੇ ਬੰਦੇ ਵਿੱਚ ਨਾਲ ਇਹ ਹੋਏ ਇਹ ਜਿਹੜੇ ਇਹ ਵੀ ਇਹ ਤਾਂ ਫਿਰ ਇਹਦਾ ਮਤਲਬ ਇਹ ਜਿਹੜੇ ਦੂਜਾ ਬੰਦਾ ਤੇਰੇ ਮੇਰੇ ਵਰਗਾ ਤਾਂ ਉੱਥੇ ਲਾਇਬ੍ਰੇਰੀ ਦੇ ਵਿੱਚ ਜਾ ਵੀ ਨਹੀਂ ਸਕਦਾ ਤੇ ਇਹ ਜਿਹੜੇ ਉੱਥੇ ਪ੍ਰਬੰਧਕ ਉਹੋ ਹੀ ਆ ਵਿੱਚ ਨਾਲੇ
ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਹਾਂ
ਉਹ ਤੀਜਾ ਹੋਰ ਕੌਣ ਜਾਊਗਾ ਪ੍ਰਬੰਧਕਾਂ ਬਿਨਾਂ ਉੱਥੇ ਵੀ ਉਹ ਅੱਜ ਤੱਕ ਉਹਨੇ ਭਾਫੜੀ ਨਿਕਲ ਦਿੱਤੀ ਉਹ 34-35 ਸਾਲ ਹੋ ਗਏ ਆ
ਹਾਂਜੀ ਹਾਂਜੀ ਹਾਂ ਬਿਲਕੁਲ ਇਹਦੇ ਵਿੱਚ ਕੋਈ ਇਹਦੇ ਤਾਂ ਹਾਂਜੀ ਹੋਰ ਤਾਂ ਕੋਈ ਹੋ ਨਹੀਂ ਸਕਦਾ ਜੀ
35 ਸਾਲਾਂ ਪਿੱਛੋਂ ਆਹ ਧੱਕੜ ਚੱਕਣ ਦੀ ਕੀ ਲੋੜ ਸੀ ਇਹਨਾਂ ਨੂੰ ਇਹ ਕਾਹਦੀ ਬਹੁਤ ਚੱਕਿਆ ਇਹਨਾਂ ਨੇ ਇਹ ਵੀ ਲੋਕਾਂ ਦੇ ਵਿੱਚ ਵੀ ਘੇਰਾ ਮਾੜਾ ਜਿਹਾ ਰੌਲਾ ਜਿਹਾ ਪਵਾ ਕੇ ਮੁੜ ਕੇ ਬੰਦ ਕਰ ਦਈਏ ਕੰਮ ਇਹ
ਨਹੀਂ ਜੀ ਜਿਹੜਾ ਮੈਂ ਸਮਝਦਾ ਜੀ ਜਿਹੜੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸ਼ਾਖ ਜਿਹੜੀ ਡਿੱਗੀ ਹੈ ਉਹਨੂੰ ਉਹਨੂੰ ਉੱਤੇ ਚੱਕਣ ਲਈ ਆਪਣੇ ਸਿੱਖਾਂ ਦੇ ਦਿਲ ਜਿੱਤਣ ਦੇ ਲਈ ਇਹ ਕੰਮ ਜਿਹੜੇ ਕੀਤੇ ਜਾ ਰਹੇ ਮੈਂ ਇੰਨਾ ਕੁ ਸਮਝਦਾ ਜੀ
ਦਿਲ ਇਹਨਾਂ ਜਿੱਤੇ ਜਾਣਗੇ ਜਦੋਂ ਆਹ ਸਾਬਤ ਹੋ ਰਿਹਾ ਵੀ ਇੰਨੇ ਕਰੋੜ ਦਾ ਵੇਚਤਾ ਇਹਨਾਂ ਦਿਲ ਜਿੱਤੇ ਕਰਨੇ ਜਾਣਗੇ
ਅੰਕਲ ਜੀ ਉਹ ਉਹਨਾਂ ਨੂੰ ਪਤਾ ਨੀ ਸੀ ਨਾ ਵੀ ਇਹ ਵੀ ਗੱਲ ਨਾਲ ਨਿਕਲਣੀ ਆ ਉਹਨਾਂ ਨੂੰ ਤਾਂ ਇਹੀ ਸੀ ਵੀ ਉੱਥੇ ਜਾ ਕੇ ਦਿੱਲੀ ਤਾਂ ਫਰਿਆਦ ਕਰੋ ਭਈ ਮਨਿਸਟਰ ਦੇ ਅੱਗੇ ਵੀ ਸਾਨੂੰ ਜਿਹੜੀ ਸਾਡੀ ਸਾਡਾ ਸੀਗਾ ਸਮਾਨ ਲੁੱਟਿਆ ਹੋਇਆ ਵਾਪਸ ਕੀਤਾ ਜਾਵੇ ਗੱਠ ਹੋਰ ਪਾਸੇ ਮਾਰ ਦੇ ਖੁੱਲ ਜਾਂਦੀ ਗੱਠ ਕਈ ਕੁਛ ਹੋਰ ਨਿਕਲ ਆਉਂਦਾ ਉਹ ਕੰਮ ਹੋਇਆ ਜੀ ਹਾਂਜੀ ਬਹੁਤ ਇਹ ਮੰਦ ਭਾਗਾ ਜਿਹੜਾ
ਸਹੀ ਸਲਾਮਤੀ ਆ ਗਲਤ ਜਾਣੀ ਕਿ ਸ਼ਬਦ ਹੋਇਆ ਵੀ ਜਾਣੀ ਕਿ ਕੌਮ ਦੇ ਆਗੂਆਂ ਦਾ
ਆਗੂ ਆਗੂ ਹਾਂਜੀ ਹਾਂ ਹਾਂ ਫਿਰ ਤੁਸੀਂ ਇਹ ਦੇਖੋ ਜੀ ਕੱਲਾ ਕੱਲਾ ਕਿਹੜਾ ਜਾ ਕੇ ਮੀਟਿੰਗ ਕਰਦਾ ਕੋਈ ਕਮੇਟੀ ਨੀ ਬਣਾਉਂਦੇ ਕੋਈ ਗੱਲ ਨੀ ਕੋਈ ਵਫਦ ਨੀ ਮਿਲਣ ਜਾਂਦਾ ਕੱਲਾ ਹੀ ਤੁਰਿਆ ਜੀ ਲੈ ਪਾ ਕੇ ਕੁੜਤਾ ਪਜਾਮਾ
ਨਸ਼ੇ ਦੀ ਬਾਤ ਘੱਟ ਹੋ ਜਾਂਦੀ
ਹਾਂਜੀ ਅਗਲਿਆਂ ਤਾਂ ਇਹਦੇ ਸੰਗ ਚ ਹੱਡੀ ਪਸਾਤੀ ਕਹਿੰਦਾ ਵੀ ਤੁਸੀਂ ਲਿਸਟ ਦੇ ਦਿਓ ਤੇ ਲੈ ਜਾਓ
ਵੀ ਕਿੰਨੇ ਚਲ ਗਏ ਕਿੰਨੇ ਰਹਿ ਗਏ
ਕੀ ਸਮਾਨ ਗਿਆ ਕੀ ਆਇਆ ਫੌਜ ਲੁੱਟ ਕੇ ਕੀ ਲੈ ਗਏ ਲਿਸਟ ਤਾਂ ਦਿਓ ਉਹ ਲਿਸਟ ਜਦੋਂ ਬਣਾਉਣ ਦੀਆਂ ਗੱਲਾਂ ਆਈਆਂ ਜਿਹੜੇ ਸਰੂਪ ਵਿੱਚ ਸੀ ਉਹ ਵੀ ਬਾਹਰ ਹੈਗਾ ਚੱਕਰ ਆ ਪਿਆ ਜੀ
ਚੱਕਰ ਨਿਕਲੇ ਸਰੂਪ ਨੀ ਹੋਰ ਵੀ ਬਹੁਤ ਕੁਛ ਜਾਊਗਾ ਇਹਦੇ ਵਿੱਚ ਉਹ ਕਈਆਂ ਕੁਈਆਂ ਤੇ ਕਈ ਕੁਛ ਸੁਣੇ ਦਾ ਸਾਰਾ ਕੁਝ ਜਾਂਦਾ ਉਹ
ਬਹੁਤ ਕੁਛ ਆ ਜੀ ਬਹੁਤ ਕੁਛ ਆ ਜੀ ਬਹੁਤ ਕੁਛ ਹੋ ਪਿਆ ਜੀ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਉਹ ਸਾਰੇ ਖਜ਼ਾਨੇ ਉਧਰ ਨਾ ਪੈਣਗੇ ਹੁਣ ਜਦੋਂ ਚੁੱਪ ਕਰਕੇ ਆਹ ਜਿਹੜੇ ਹੁਣ
15-15
ਕਰਮ ਕੀਤੇ ਹੋਏ ਜਾਗਦੇ ਹੀ ਆ ਨਾ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ
ਹਾਂਜੀ ਚਲੋ ਚੰਗਾ ਜੀ ਕਰੋ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ
ਕਹਿੰਦਾ ਜੀ ਇੱਥੇ ਜਿਹੜਾ ਵਿਸ਼ਾ ਆ ਇਹਦੇ ਨਾਲ ਨਾਲ ਹਮੇਸ਼ਾ ਚੇਤੇ ਰੱਖਿਓ ਕਿ ਗਦਾਰ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਬੈਠੇ ਆ ਸਿੱਖ ਕੌਮ ਦੇ ਤੇ ਪਛਾਣਨੇ ਬੜੇ ਸੌਖੇ ਆ ਜਦੋਂ ਕੋਈ ਸ਼੍ਰੋਮਣੀ ਕਮੇਟੀ ਦਾ ਅਹੁਦੇਦਾਰ ਇੱਥੇ ਆਉਂਦਾ ਆ ਤਾਂ ਤੁਸੀਂ ਭਲੀ ਭਾਂਤ ਜਾਣਦੇ ਆ ਕਿ ਕਿਹੜੇ ਚੋਰ ਉਹਨਾਂ ਨੂੰ ਇੱਥੇ ਪ੍ਰਮੋਟ ਕਰਦੇ ਆ ਤੇ ਉਹਨਾਂ ਚੋਰਾਂ ਤੋਂ ਵੀ ਸੁਚੇਤ ਰਹੋ ਤੇ ਉਹਨਾਂ ਤੋਂ ਬਚਣਾ ਵੀ ਬੜਾ ਜ਼ਰੂਰੀ ਹੈ ਉਹਨਾਂ ਦੀਆਂ ਲੂੰਬੜ ਚਾਲਾਂ ਤੋਂ ਬਚਣਾ ਬੜਾ ਜ਼ਰੂਰੀ ਹੈ ਹਮੇਸ਼ਾ ਉਹਨਾਂ ਦੇ ਉੱਤੇ ਉਹਨਾਂ ਦੀ ਐਕਟੀਵਿਟੀਜ਼ ਦੇ ਉੱਤੇ ਗਤੀਵਿਧੀਆਂ ਦੇ ਉੱਤੇ ਨਿਗਾਹ ਰੱਖਿਆ ਕਰੋ ਵੀ ਉਹ ਕੀ ਕਰਨਾ ਚਾਹੁੰਦੇ ਨੇ ਕਿਤੇ ਪੰਜਾਬ ਵਾਲਾ ਮਾਹੌਲ ਇੱਥੇ ਤਾਂ ਨਹੀਂ ਬਣਾਉਣਾ ਚਾਹੁੰਦੇ ਤੇ ਉਹ ਮਤਲਬ ਉਸ ਗੱਲ ਤੋਂ ਸੁਚੇਤ ਰਹੋ ਤੇ ਆਪ ਜਿਹੜੇ ਥੋੜੀ ਜਿਹੀ ਰੁਚੀ ਜ਼ਰੂਰ ਪੈਦਾ ਕਰੋ ਕਿ ਜਿਹੜੇ ਮਸਲੇ ਹੁੰਦੇ ਨੇ ਇਹਨਾਂ ਦੀ ਡੂੰਘਾਈ ਤੱਕ ਜਾਣ ਦੀ ਕੋਸ਼ਿਸ਼ ਕਰਿਆ ਕਰੋ ਚਲੋ ਇਹ ਤਾਂ ਹੈ ਕਿ ਅਸੀਂ ਆਪਣੇ ਤੌਰ ਦੇ ਉੱਤੇ ਜਿਹੜੀ ਇੱਥੇ ਬੈਠੇ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਹੋਰ ਵੀ ਮਾਧਿਅਮ ਦੇ ਨਾਲ ਕੋਸ਼ਿਸ਼ ਕਰਦੇ ਰਹਿੰਦੇ ਹਾਂ ਪਰ ਇਹਨੂੰ ਵੱਡਾ ਫਲ ਤਾਂ ਹੀ ਮਿਲੂਗਾ ਜੇ ਤੁਸੀਂ ਜਿਹੜੇ ਸਰੋਤੇ ਆ ਆਮ ਸਰੋਤੇ ਵੀ ਇਹਨਾਂ ਡੂੰਘਾਈਆਂ ਵੱਲ ਜਾਣ ਦੀ ਜਾਣ ਦਾ ਯਤਨ ਕਰੋਗੇ ਬੜਾ ਸਮਾਂ ਹੋ ਗਿਆ 1984 ਦੇ ਕੱਲੇ ਘੱਲੂਘਾਰੇ ਨੂੰ ਤੇ ਉਸ ਤੋਂ ਬਾਅਦ ਲਗਾਤਾਰ ਬੜੇ ਮਸਲੇ ਸਿੱਖ ਕੌਮ ਦੇ ਵਿੱਚ ਪੈਦਾ ਕੀਤੇ ਜਾਂਦੇ ਰਹੇ ਨੇ ਲਗਾਤਾਰ ਮਤਲਬ ਇਹ ਲੜੀ ਚੱਲਦੀ ਆ ਰਹੀ ਹੈ ਪਰ ਆਪਾਂ ਕਿਉਂਕਿ ਡੂੰਘਾਈ ਤੱਕ ਨਹੀਂ ਜਾਂਦੇ ਤੇ ਜਿਹੜਾ ਇਹ ਮਸਲੇ ਚੁੱਕ ਕੇ ਲੋਕਾਂ ਦੇ ਅੱਖਾਂ 'ਚ ਘੱਟਾ ਪਾਉਣਾ ਇਹ ਜਿਹੜਾ ਕੰਮ ਇਹ ਲਗਾਤਾਰ ਜਾਰੀ ਹੈ ਤੇ ਇਹ ਜਿਹੜੀ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਵੈਸੇ ਇਹਨਾਂ ਨੂੰ ਲੱਗਦਾ ਨਹੀਂ ਵੀ ਇਹਨਾਂ ਨੂੰ ਕੋਈ ਬਹੁਤੀ ਇਸ ਵਿੱਚ ਕੋਈ ਮਿਲੂਗੀ ਕੋਈ ਸਕਸੈਸ ਮਿਲੂਗੀ ਕਿ ਵਿਦੇਸ਼ਾਂ ਦੇ ਵਿੱਚ ਵੀ ਇਹ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਥੋੜ੍ਹਾ ਜਿਹਾ ਆਪਾਂ ਕਿਉਂਕਿ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ ਤੇ ਮਸਲੇ ਦੇ ਉੱਤੇ ਜਿਹੜਾ ਰੌਲਾ ਆ ਉਹ ਛੇਤੀ ਪੈ ਜਾਂਦਾ ਆ
ਜਿਵੇਂ ਪਿਛਲੀ ਵਾਰੀ ਪਿਆ ਸੀ
ਨਹੀਂ ਉਹਦਾ ਵੀ ਪਿਆ ਸੀ ਕੋਈ ਘਰ ਘਰ ਉਹ ਗੱਲ ਪਹੁੰਚੀ ਆ ਜਿਹੜਾ ਬਹੁਤ ਵਧੀਆ ਇੱਕ ਮੈਸੇਜ ਆ ਬਹੁਤ ਵਧੀਆ
ਨਹੀਂ ਉਹ ਜਿੱਦਾਂ ਗ੍ਰਾਂਟ ਦੀ ਜਿਹੜੀ ਗੱਲ ਆਪਾਂ ਗੈਂਬਲਿੰਗ ਮਸ਼ੀਨਾਂ ਦੀ ਗੱਲ ਕਰੀ ਸੀ ਉਹ ਵੀ ਫਿਰ ਉਹ ਇੱਦਾਂ ਹੀ ਪੈ ਜਾਂਦੇ
ਹਾਂਜੀ ਹਾਂਜੀ ਉਹ ਸਾਰੇ ਘਰ ਘਰ ਪਹੁੰਚ ਚੁੱਕੀ ਹੈ ਜੀ ਕੋਈ ਗੱਲ ਨਹੀਂ ਸਾਰੇ ਲੋਕਾਂ ਨੂੰ ਪਤਾ ਆ ਵੀ ਠੀਕ ਆ ਮੂੰਹ ਤੇ ਨਹੀਂ ਕੋਈ ਕਹਿਣਾ ਚਾਹੁੰਦਾ ਗੱਲ ਵੱਖਰੀ ਆ ਤੇ ਸਾਡੇ ਵਰਗੇ ਮੂੰਹ ਤੇ ਕਹਿ ਦਿੰਦੇ ਆ
ਨਹੀਂ ਮੂੰਹ ਤੇ ਨਹੀਂ ਸਾਡਾ ਫਰਜ਼ ਬਣਦਾ ਸਾਨੂੰ ਹੋਕਾ ਅਸੀਂ ਚੌਂਕੀਦਾਰ ਆ ਜੀ ਅਸੀਂ ਚੌਂਕੀਦਾਰ ਦਾ ਕੰਮ ਹੀ ਆ ਜਾਗਦੇ ਰਹੋ ਭਾਈ ਜਾਗਦੇ ਰਹੋ
ਹਾਂਜੀ 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 ਕੋਈ ਆਮ ਸੰਗਤ ਦੇ ਵਿੱਚ ਵਿਚਰਨ ਦਾ ਮੌਕਾ ਮਿਲਦਾ ਤੇ ਲੋਕਾਂ ਨੂੰ ਇਹਨਾਂ ਬਾਰੇ ਚੋਰਾਂ ਬਾਰੇ ਪੂਰਾ ਪਤਾ ਆ ਵੀ ਇਹ ਕੀ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਸਬੱਬ ਬਣਿਆ ਇਹਨਾਂ ਇੱਥੋਂ ਵਾਲੇ ਚੋਰਾਂ ਦੀ ਵੀ ਜਿਹੜੀ ਆ ਪਰਤਾਂ ਨੇ ਉਹ ਖੋਲਣ ਦੀ ਕੋਸ਼ਿਸ਼ ਕਰਾਂਗੇ
ਖੋਲ ਹੀ ਜਾਂਦੇ ਹੌਲੀ ਹੌਲੀ ਜੀ
ਹਾਂਜੀ ਹਾਂਜੀ
ਤੰਗ ਵੀ ਹੋਈਦਾ ਕਈ ਵਾਰੀ ਅਸੀਂ ਸਾਨੂੰ ਬਥੇਰਾ ਕੁਛ ਸਹਿਣਾ ਪੈਂਦਾ ਬਟ ਗੁਰੂ ਆਪੇ ਕਰਾਈ ਕਰੂਈ ਜਾਂਦਾ ਬਲ ਬੁਲ ਉੱਦਾਂ ਜੇ ਦੇਖੀਏ ਤਾਂ ਅਸੀਂ ਸਰੀਰ ਪੱਖੋਂ ਤਾਂ ਉੱਦਾਂ ਠੀਕ ਹੀ ਆ ਏਡੀ ਬਾਲੇ ਬਲਵਾਨ ਨੀ ਪਰ ਗੁਰੂ ਆਪੇ ਕਰਾਈ ਕਰੂਈ ਜਾਂਦਾ ਜੀ ਆਪਣੀ ਆਪਣੇ ਥਾਪੜਾ ਦੇ ਕੇ
ਜਿੰਨਾ ਕੁ ਆਪਣਾ ਫਰਜ਼ ਆ ਜੀ ਅਸੀਂ ਆਪਣਾ ਫਰਜ਼ ਸਮਝਦੇ ਹੋਏ ਉਹ ਪੂਰਾ ਕਰੀ ਜਾਂਦੇ
ਹਾਂ ਪਰ ਉਹੀ ਜਿਹੜੀ ਗੱਲ ਹੈ ਵੀ ਅਸੀਂ ਤੁਹਾਨੂੰ ਕਦੇ ਵੀ ਚੱਲਦੇ ਹਾਂ ਪ੍ਰੋਗਰਾਮ ਦੇ ਵਿੱਚ ਜਿਹੜਾ ਅਸੀਂ ਤੁਹਾਡੇ ਨਾਲ ਅਕਸਰ ਵਾਅਦਾ ਕਰਦੇ ਹਾਂ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਉਹ ਕੰਸੈਪਟ ਤੇ ਅਸੀਂ ਪੂਰਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਤੁਹਾਨੂੰ ਸੱਚਾਈ ਤੇ ਹੀ ਰਹਿ ਕੇ ਕੰਸੈਪਟ ਦੇ ਉੱਤੇ ਹੀ ਰਹਿ ਕੇ ਉਸ ਪ੍ਰੋਗਰਾਮ ਦੇ ਵਿਸ਼ੇ ਦੇ ਅਧੀਨ ਹੀ ਚੱਲਦਿਆਂ ਹੋਇਆਂ ਤੁਹਾਨੂੰ ਜਿਹੜੀ ਗੱਲਬਾਤ ਦੇ ਨਾਲ ਜੋੜ ਕੇ ਰੱਖੀਏ ਉਸ ਚੱਲਦੀ ਗੱਲਬਾਤ ਦੇ ਨਾਲ ਕਈ ਕੁਛ ਸਾਨੂੰ ਜਦੋਂ ਅਸੀਂ ਖੋਲ੍ਹਦੇ ਹਾਂ ਕਈ ਵਾਰੀ ਉਹ ਇੱਕਦਮ ਦੂਜਿਆਂ ਨੂੰ ਲੱਗਦਾ ਕਿ ਜਿਵੇਂ ਭਾਂਬੜ ਜਿਹਾ ਮਚ ਗਿਆ ਇੱਕਦਮ ਜਿੱਦਾਂ ਪੈਟਰੋਲ ਦੇ ਨੂੰ ਅੱਗ ਤੇ ਆਪਾਂ ਪੈਟਰੋਲ ਸਿੱਟ ਦਈਏ ਜੀ ਫਿਰ ਉਹ ਜ਼ਿਆਦਾ ਲਾਟ ਵੱਡੀ ਹੁੰਦੀ ਆ ਸ਼ਾਇਦ ਉਹਨਾਂ ਨੂੰ ਇਸ ਤਰੀਕੇ ਦਾ ਉਹ ਅਨੁਭਵ ਹੁੰਦਾ ਪਰ ਹਾਂ ਗੱਲ ਇਹ ਹੈ ਕਿ ਕਿਸੇ ਨਾਲ ਵੀ ਸਾਡਾ ਕੋਈ ਨਿੱਜੀ ਕੋਈ ਵੀ
ਰੰਜਿਸ਼ ਨਹੀਂ ਇਹ ਗੱਲ ਅਸੀਂ ਕਲੀਅਰ ਕਰ ਦਈਏ
ਕੋਈ ਰੰਜਿਸ਼ ਨਹੀਂ ਹੈ ਖੈਰ ਇਹ ਸਾਡੇ ਤੇ ਅਕਸਰ ਹੀ ਦੂਸ਼ਣਬਾਜ਼ੀ ਕੀਤੀ ਜਾਂਦੀ ਹੈ ਇੱਦਾਂ ਇੱਦਾਂ ਕੋਈ ਇਹੋ ਜਿਹੀ ਨਹੀਂ ਤੇ ਅਸੀਂ ਗਰੇਜ ਵੀ ਕਰਦੇ ਹਾਂ ਨਿੱਜੀ ਕਮੈਂਟ ਕਰਨ ਤੋਂ ਹਜੇ ਤੱਕ
ਬਿਲਕੁਲ ਬਿਲਕੁਲ
ਸਾਡੇ ਤੇ ਨਿੱਜੀ ਕਮੈਂਟ ਹੋਏ ਅਸੀਂ ਫੇਰ ਵੀ ਗਰੇਜ ਕੀਤਾ ਪਰ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਨੇ ਵੀ ਹੁਣ ਨਿੱਜੀ ਕਮੈਂਟ ਸਾਡੇ ਤੇ ਕੀਤਾ ਤੇ ਅਸੀਂ ਇਹੋ ਜਿਹੀਆਂ ਪਰਤਾਂ ਖੋਲਾਂਗੇ ਅਸੀਂ ਤਿਆਰ ਬੈਠੇ ਹਾਂ ਬਾਏ ਪ੍ਰੂਫ ਲੈ ਕੇ ਤੇ ਪ੍ਰੂਫ ਦੇ ਨਾਲ ਗੱਲ ਕਰਕੇ ਤੁਹਾਡੇ ਮੂਹਰੇ ਸਿੱਟਾਂਗੇ ਸਾਰਾ ਕੁਛ
ਠੀਕ ਹੈ ਚਲੋ ਹਾਂਜੀ ਬਿਲਕੁਲ ਜੀ ਠੀਕ ਹੈ ਜੇ ਵਾਅਦਾ ਇਹ ਕੀਤਾ ਤਾਂ ਕੋਈ ਵੀ ਜੇ ਨਿੱਜੀ ਵੱਲ ਜਾਊਗਾ ਤਾਂ ਅਸੀਂ ਵੀ ਨਿੱਜੀ ਵੱਲ ਜਾਣ ਨੂੰ ਤਿਆਰ ਹਾਂ
ਉਹ ਦਸਤਾਵੇਜ਼ ਸਾਰੇ ਪਏ ਹੋਏ ਨੇ ਉਹ ਬਾਏ ਪ੍ਰੂਫ ਤੇ ਇਹਨਾਂ ਦੇ ਆਕਾ ਦੀ ਸਾਰੀ ਅਸੀਂ ਪੂਰੀ ਇੱਕਦਮ ਰਹਿਣ ਕਲੀਅਰ ਪਿਕਚਰ ਜਿਹੜੀ ਏਦਾਂ ਕੱਢ ਕੇ ਰੱਖ ਦਿਆਂਗੇ ਫਰੇਮ ਚੋਂ ਬਾਹਰ ਕਿ ਆਹ ਆਇਆ ਅਸਲੀਅਤ ਇਹਦੀ ਦੇਖੋ
ਹਾਂਜੀ 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 ਪਰ ਅਸੀਂ ਤਾਂ ਕੋਈ ਬਹੁਤਾ ਦੱਸਣ ਦੀ ਲੋੜ ਹੀ
ਨਹੀਂ ਪਰ ਅਸੀਂ ਚਾਹੁੰਦੇ ਨਹੀਂ ਪਰ
ਲੋਕਾਂ ਨੂੰ ਪਤਾ ਹੀ ਹੈ ਜੀ ਇਹਦਾ ਕੋਈ ਚੱਕਰ ਨਹੀਂ ਹੈ ਜੀ
ਸੋ ਬਾਕੀ ਜੋ ਵੀ ਹੈ ਟਾਈਮ ਵੀ ਤਕਰੀਬਨ ਸਾਡਾ ਨੇੜੇ ਹੋ ਚੁੱਕਿਆ
ਹਾਂਜੀ
ਤੇ ਆਪਾਂ ਇੱਥੇ ਹੀ ਸਮਾਪਤੀ ਵੱਲ ਵੱਧਦੇ ਹਾਂ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ
ਇੱਕ ਜਾਣਕਾਰੀ ਦਿੰਦੇ ਚੱਲੀਏ ਕਿ ਭਾਈ ਹਰਜਿੰਦਰ ਸਿੰਘ ਮਾਝੀ ਦੇ ਜਿਹੜੇ ਦੀਵਾਨ ਨੇ ਇਸ ਹਫ਼ਤੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿਖੇ 6:30 ਤੋਂ 7:30 ਵਿਖੇ ਨੇ ਤੇ ਜਿਹੜੇ ਵੀ ਸੱਜਣ ਉੱਥੇ ਪਹੁੰਚ ਸਕਦੇ ਨੇ ਜ਼ਰੂਰ ਪਹੁੰਚੋ ਜੀ ਹਾਂਜੀ ਇੱਥੇ
ਤੇ ਨਾਲ ਹੀ ਜਿੰਨੇ ਵੀ ਤੁਸੀਂ 10ਵੇਂ ਖੂਨਦਾਨ ਕੈਂਪ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਭਰਾਵਾਂ ਨੇ ਬਜ਼ੁਰਗਾਂ ਨੇ ਆ ਕੇ ਸ਼ਮੂਲੀਅਤ ਕੀਤੀ ਫੋਨ ਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਹੀ ਉਪਰਾਲੇ ਦੇ ਨਾਲ ਇਹੋ ਜਿਹੜੇ ਕੰਮ ਨੇ ਅਸੀਂ ਸਿਰੇ ਚਾੜਦੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਕਈ ਜਿਹੜੇ ਅਸੀਂ ਇੱਕ ਵੱਖਰੇ ਤਰੀਕੇ ਦੇ ਨਾਲ ਅਸੀਂ ਕੰਮ ਕਰਨ ਦਾ ਇੱਕ ਹੋਰ ਤਰੀਕਾ ਜਿਹੜਾ ਹੈ ਉਹ ਉਸ ਛੇਤੀ ਅਸੀਂ ਤੁਹਾਨੂੰ ਕਿਸੇ ਸੰਸਥਾ ਦੇ ਰੂਪ ਦੇ ਵਿੱਚ ਨਜ਼ਰ ਆਉਣ ਦੀ ਜਿਹੜੀ ਆ ਤੁਹਾਨੂੰ ਅਸੀਂ ਇੱਕ ਸਰਪ੍ਰਾਈਜ਼ ਦੇਣ ਜਾ ਰਹੇ ਹਾਂ ਉਮੀਦ ਕਰਦੇ ਹਾਂ ਉਹਨੂੰ ਵੀ ਤੁਸੀਂ ਜ਼ਰੂਰ ਸਲਾਹੋਗੇ ਤੇ ਸਿਰਫ ਉਹਦੇ ਵਿੱਚ ਜੋ ਵੀ ਅਸੀਂ ਭਲੇ ਦਾ ਕੰਮ ਕਰ ਸਕੀਏ ਅੱਗੇ ਵੀ ਕਰਦੇ ਹਾਂ ਪਰ ਅੱਗੇ ਅਸੀਂ ਜਿੱਦਾਂ ਕਹਿ ਸਕਦੇ ਹਾਂ ਕਿ ਘੁੱਟ ਕੇ ਚੱਲਦੇ ਸੀ ਹੁਣ ਅਸੀਂ ਉੱਪਰਲੀ ਚੰਨਣਾ ਚਾਹੁੰਦੇ ਹਾਂ ਕਿ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਨਹੀਂ ਇਕੱਲੇ ਹਰੇਕ ਸਿੱਖ ਦਾ ਫਰਜ਼ ਬਣਦਾ ਇੱਕ ਵਧੀਆ ਗਾਈਡਲਾਈਨ ਇੱਕ ਵਧੀਆ ਤਰੀਕਾ ਤੇ ਉਹਦੇ ਵਿੱਚ ਤੁਹਾਡੇ ਸੁਝਾਅ ਵੀ ਲੈਣ ਦੀ ਕੋਸ਼ਿਸ਼ ਕਰਾਂਗੇ। ਸੋ ਇੱਥੇ ਹੀ ਬਲਾਓ ਫਤਿਹ ਜੀ, ਹੁਣ ਜਾਂ ਭੁਲਾਂਗਲ ਤੇ ਦਿਖੇਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ, ਮਾਲੀ ਛੱਡ ਕੇ ਤੁਰ ਗਿਆ ਬਾਗ ਸੁਣਾ, ਖੁਸ ਗਈ ਗੁਲਜ਼ਾਰ ਪੰਜਾਬੀਆਂ ਦੀ, ਵਾਲੀ ਪੰਜਾਂ ਦਰਿਆਵਾਂ ਦੇ ਜਾਣ ਮਗਰੋਂ ਲਈ ਕਿਸੇ ਨਾ ਸਾਰ ਪੰਜਾਬੀਆਂ ਦੀ, ਉਹ ਰਹਿ ਗਈ ਲਟਕਦੀ ਕਿਲੇ ਦੀ ਕੰਧ ਉੱਤੇ ਰੱਤ ਪੀਣੀ ਤਲਵਾਰ ਪੰਜਾਬੀਆਂ ਦੀ, ਸਿਰ ਤੋਂ ਤਾਜ ਦਲੀਪ ਦਿਓ ਨਹੀਂ ਲੱਥਾ ਲੱਥ ਗਈ ਦਸਤਾਰ ਪੰਜਾਬੀਆਂ ਦੀ, ਖੈਬਰ ਤੀਕ ਬਣਾਈ ਸੀ ਜੋ ਨਲੂਏ ਖੁਸ ਗਈ ਜਗੀਰ ਪੰਜਾਬੀਆਂ ਦੀ, ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ, ਉਹ ਸਾਕੀ ਛੱਡ ਕੇ ਤੁਰ ਗਿਆ ਮਹਿਫਲਾਂ ਨੂੰ ਉਤਰ ਗਿਆ ਸਰੂਰ ਪੰਜਾਬੀਆਂ ਦਾ, ਝੱਖੜ ਝੁੱਲਿਆ ਰੁੱਖਾਂ ਦੇ ਟਾਹਣ ਕੜਕੇ ਕੱਚਾ ਝੜ ਗਿਆ ਬੂਰ ਪੰਜਾਬੀਆਂ ਦਾ, ਜਥੇਦਾਰ ਵਾਜੋਂ ਸਭ ਕੁਝ ਜਿੱਤ ਕੇ ਵੀ ਹੋਇਆ ਹੌਸਲਾ ਚੂਰ ਪੰਜਾਬੀਆਂ ਦਾ, ਢਲਿਆ ਨੂਰ ਪੰਜਾਬ ਦੇ ਮੁਖੜੇ ਤੋਂ ਖੁੱਸਾ ਜਦੋਂ ਕੋਹੇ ਨੂਰ ਪੰਜਾਬੀਆਂ ਦਾ, ਗੋਰੇ ਜਰੀ ਦੇ ਰਹੇ ਨਾ ਪਿੰਡਿਆਂ ਤੇ ਰਹਿ ਗਈ ਲੱਕ ਤੇ ਲੀਰ ਪੰਜਾਬੀਆਂ ਦੀ, ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ ਸੜ
ਮਈ 2019 ਦੇ ਪੰਥਕ ਵਿਚਾਰ ਮੰਚ ਦੌਰਾਨ ਫੰਡ ਰੇਜ਼ਿੰਗ ਦਾ ਜ਼ਿਕਰ ਕਰਦਿਆਂ ਸਾਡੇ ਵੱਲੋਂ ਦਿਮਾਗੀ ਸੰਤੁਲਨ ਠੀਕ ਨਹੀਂ ਲੱਗਦਾ ਵਗੈਰਾ ਲਫ਼ਜ਼ ਵਰਤੇ ਗਏ। ਇਹ ਸਾਡੇ ਨਿੱਜੀ ਵਿਚਾਰ ਸਨ। ਜੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਇਸ ਕਰਕੇ ਕਿਸੇ ਕਿਸਮ ਦੇ ਨੁਕਸਾਨ ਹੋਇਆ ਤਾਂ ਅਸੀਂ ਇਹ ਲਫ਼ਜ਼ ਵਾਪਸ ਲੈਂਦੇ ਹਾਂ। ਇਸੇ ਪ੍ਰੋਗਰਾਮ ਦੇ ਦੌਰਾਨ ਇੱਕ ਆਡੀਓ ਵੀ ਚਲਾਈ ਗਈ ਜਿਸ ਦੀ ਜਾਣਕਾਰੀ ਸੰਬੰਧਿਤ ਵਿਅਕਤੀ ਨੂੰ ਸ਼ਾਇਦ ਨਹੀਂ।